ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ਸੁਚੰਤ ਵਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ਸੁਚੰਤ ਵਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਖੰਡੜ ਕੀ ਭੁੱਲ ਤੁਮਾ ਦਿਸਮ ਸੋਹਣਾ ਤਦ ਨਾਲ ਹੰਦੜ ਮੇਲ ਨਾਨਕ ਸਾਥ ਮੈਂ ਜੁਲਈ ਮਾਇਆ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਆ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਆ ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਆ ਪ੍ਰਭੂ ਸੋਭ ਅਨਲਾਗੈ ਨਰਕ ਸਮੰਜੀਆ ਨਾਨਕ ਭਉ ਭੰਜੀਆ ਪ੍ਰਭੂ ਸੋਦਨ ਲਾਗਾ ਨਰਕ ਸਮੰਜੀਆ ਹੋ ਗਿਰਪਾਲ ਦਿਆਲ ਨਾਨਕ
ਸਤਿਗੁਰੂ ਗੁਰੂ ਧੰਨਵਾਦ ਪਤਿਤ ਪਾਵਨ ਭਗਤ ਬਖਸ਼ਣ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਸਜ ਕੇ ਧੁਰਕੀ ਬਾਣੀ ਦਾ ਆਨੰਦ ਮਾਣ ਰਹੇ ਗੁਰੂ ਰੂਪ ਖਾਲਸਾ ਜੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸਤਿਗੁਰੂ ਦੇ ਦਰ ਤੇ ਸਜ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹਨ ਜਿੱਥੇ ਸਭੇ ਥਾਵ ਨਵੇਂ ਤੁਧ ਜਿਹੇ ਆ ਵੱਡੇ ਪੁਰਖ ਵਧਾਤੇ ਤਾਂ ਤੋਂ ਸੋਹੇ ਆ ਅਥਵਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਇਸ ਮਹਾਨ ਪਾਵਨ ਸਥਾਨ ਸੱਚਖੰਡ ਵਿਖੇ ਸਤਿਗੁਰੂ ਜੀ ਦਰਸ਼ਨ ਦੀਦਾਰੇ ਕਰਨ ਵਾਸਤੇ ਦੇਸ਼ ਵਿਦੇਸ਼ਾਂ ਵਿੱਚੋਂ ਪਹੁੰਚੀਆਂ ਗੁਰੂ ਦੀਆਂ ਸੰਗਤਾਂ ਵਡਭਾਗੀ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਦਰਸ਼ਨ ਕੀਤੇ, ਇਸ਼ਨਾਨ ਕੀਤੇ, ਗੁਰੂ ਕੀ ਬਾਣੀ ਦਾ ਕੀਰਤਨ ਸੁਣਿਆ। ਹੁਣ ਮਰਜ਼ਾਦਾ ਅਨੁਸਾਰ ਗੁਰਦੁਆਰਾ ਦੀਵਾਨ ਹਾਲ ਮੰਜੀਤ ਸਾਹਿਬ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਤੇ ਮਿਤਾ ਪ੍ਰਤੀ ਜੋ ਕਥਾ ਦਾ ਸਮਾਗਮ ਚੱਲਦਾ ਹੈ ਉਸਦਾ ਸੁਭਾਵ ਸਮਾਂ ਹੈ। ਕੇਵਲ ਇੱਥੇ ਨਹੀਂ, ਦੇਸ਼ ਵਿਦੇਸ਼ਾਂ ਵਿੱਚ ਗੁਰੂ ਦੀਆਂ ਸੰਗਤਾਂ ਟੈਲੀਵਿਜ਼ਨ ਦੇ ਰਾਹੀਂ ਇਸ ਮਹਾਨ ਗੁਰੂ ਕੇ ਉਪਦੇਸ਼ ਦਾ ਆਨੰਦ ਮਾਣਦੀਆਂ ਹਨ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹਨ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਰਾਜ ਕਪਟਨ ਰੂਪ ਕਪਟਨ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਹ ਪਾਵਨ ਬਾਣੀ ਜੋ ਮੱਧ ਵਿਖੇ ਜੈਤ ਸ੍ਰੀ ਦੀ ਵਾਰ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਧਰਤੀ ਬਾਣੀ ਬਖਸ਼ਿਸ਼ ਕੀਤੀ ਹੈ। ਅਥਵਾ ਇਸ ਵਾਰ ਦੀ ਦਸਵੀਂ ਪੌੜੀ ਸਲੋਕਾਂ ਸਮੇਤ ਸਤਿਗੁਰੂ ਜੀ ਨੇ ਅੱਜ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਹਾਰਾਜ ਦੀ ਬਖਸ਼ਿਸ਼ ਹੋਈ ਹੈ। ਸਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਾ ਦੇ, ਸਲੋਕ ਸ਼ਬਦ ਦੀ ਚਾਲ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜਿਵੇਂ 14 ਲੋਕ ਮੰਨੇ ਗਏ ਹਨ ਪਰ ਉਹਨਾਂ ਵਿੱਚ ਸਵੈ ਲੋਕ ਨਹੀਂ ਆਉਂਦਾ। ਸਤਿਗੁਰੂ ਧਰਤੀ ਬਾਣੀ ਇਹ ਹੈ ਕਿ ਜੋ ਸਵੈ ਲੋਕ ਸੱਚਖੰਡ ਦੀ ਪ੍ਰਾਪਤੀ ਕਰਵਾ ਦੇਵੇ ਉਸਦਾ ਨਾਮ ਹੈ ਸਲੋਕ, ਜੋ ਗੁਰਬਾਣੀ ਦੇ ਸਲੋਕ ਹਨ। ਸਲੋਕ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਪ੍ਰਥਮ ਬਾਣੀ ਵਿੱਚ ਜਦੋਂ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਜਪਜੀ ਸਾਹਿਬ ਜੀ ਦੀ ਸੰਪੂਰਨਤਾ ਕਰਦੇ ਹੋਏ ਸਲੋਕ ਬਖਸ਼ਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸਤਿਗੁਰੂ ਜੀ ਨੇ ਉਹ ਸਲੋਕ ਬਖਸ਼ਿਸ਼ ਕੀਤਾ। ਸੋ ਅੱਜ ਕਿਰਪਾ ਕਰਦੇ ਹਨ ਰਾਜ ਕਰਤਨ ਰੂਪ ਕਰਤਨ। ਕਹਿੰਦੇ ਭਾਈ ਰਾਜ ਜੋ ਹੈ ਇਹ ਰਾਜ ਦਾ ਸੰਕਲਪ ਵੀ ਕਰਤ ਹੈ, ਅਤੇ ਜੋ ਗੁਰਮਤਿ ਵੀ ਹੋਣੇ ਲੋਕ ਰਾਜ ਕਰਦੇ ਹਨ ਉਹ ਵੀ ਰਾਜ ਕਰਤਨ ਦੇ ਕਾਰਨ ਕਰਤ ਦੇ ਨਾਲ ਰਾਜ ਕਰਦੇ ਨੇ, ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ, ਲੋਕ ਦਿਖਾਵਾ ਕੁਝ ਹੋਰ ਹੈ ਤੇ ਮਨਸ਼ਾ ਕੁਝ ਹੋਰ ਹੈ, ਇਸਦਾ ਨਾਮ ਕਪਟ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਹੜਾ ਰਾਜ ਦਾ ਕੇਵਲ ਸੰਕਲਪ ਹੀ ਨਹੀਂ, ਰਾਜ ਦੀ ਪ੍ਰਾਪਤੀ ਤੋਂ ਬਾਅਦ ਵੀ ਇਸ ਕਪਟ ਨੂੰ ਤਿਆਗਣਾ ਬੜਾ ਮੁਸ਼ਕਿਲ ਹੈ, ਰਾਜ ਕਰਤਨ, ਕਿਉਂਕਿ ਇਹ ਕਪਟ ਤੇ ਛਲ ਦੇ ਨਾਲ ਕਿੰਨੇ ਰਾਜੇ ਹੋਏ ਜਿਨ੍ਹਾਂ ਨੇ ਰਾਜ ਕਾਇਮ ਰੱਖਣ ਵਾਸਤੇ ਆਪਣੇ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ, ਆਪਣੇ ਪਿਤਾ ਨੂੰ ਬੰਦੀ ਖਾਨੇ ਵਿੱਚ ਪਾ ਲਿਆ, ਇਤਿਹਾਸਕ ਇਤਿਹਾਸਕ ਬਹੁਤ ਤੱਥ ਹਨ ਕਿ ਰਾਜ ਕਾਇਮ ਰੱਖਣ ਵਾਸਤੇ ਵੱਡੇ ਤੋਂ ਵੱਡਾ ਪਾਪ ਕਰਦੇ ਨੇ, ਉਪਦਰਵ ਕਰਦੇ ਨੇ, ਜਨਤਾ ਨੂੰ ਦੁਖੀ ਕਰਦੇ ਨੇ ਜਿਨ੍ਹਾਂ ਦੇ ਸਿਰ ਤੇ ਰਾਜ ਕਰਨਾ ਹੈ। ਸੋ ਰਾਜ ਜਿਹੜਾ ਹੁੰਦਾ ਹੈ ਇਹ ਪਰਜਾ ਦੀ ਰਾਖੀ ਵਾਸਤੇ ਹੁੰਦਾ ਹੈ, ਇੱਕ ਵਾਰ ਦੀ ਲਿਆਈ ਹੁੰਦਾ ਹੈ। ਤੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਜਦੋਂ ਰਾਜੇ ਪਾਪ ਕਰਦੇ ਹਨ ਸਮਝੋ ਫਿਰ ਇਹ ਜੋ ਦੇਸ਼ ਦੀ ਪਰਜਾ ਇੱਕ ਖੇਤ ਦੀ ਲਿਆਈ ਹੈ ਤੇ ਖੇਤ ਦੀ ਰਾਖੀ ਵਾਸਤੇ ਵਾੜ ਕੀਤੀ ਜਾਂਦੀ ਹੈ ਕਿ ਕੋਈ ਬਾਹਰੀ ਪਸ਼ੂ ਜਾਨਵਰ ਆਪ ਦੀ ਖੇਤੀ ਨਾਲ ਉਜਾੜ ਦੇਵੇ। ਤੇ ਭਾਈ ਸਾਹਿਬ ਫਰਮਾਉਂਦੇ ਨੇ ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ। ਜਦੋਂ ਰਾਜੇ ਪਾਪ ਕਮਾਉਣ ਲੱਗ ਪੈਣ ਤੇ ਸਮਝੋ ਫਿਰ ਇਹ ਖੇਤੀ ਨੂੰ ਪਰਜਾ ਦੀ ਰਾਖੀ ਕਿਸ ਨੇ ਕਰਨੀ ਹੈ। ਇਸ ਵਾਸਤੇ ਰਾਜ ਵੀ ਇੱਕ ਕਪਟ ਦੀ ਲਿਆਈ ਹੈ। ਤੇ ਜੋ ਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਅਤ ਸੁੰਦਰ ਕੁਲੀਨ ਚਤਰ ਮੋਹ ਗਿਆਨੀ ਧਨਵੰਤ ਮ੍ਰਿਤ ਕਈਆ ਨਾਨਕ ਜੋ ਪ੍ਰੀਤ ਨਹੀਂ ਭਗਵੰਤ। ਅਥਵਾ ਕੱਪੜ ਰੂਪ ਸੁਹਾਵਣਾ ਸਭ ਦੁਨੀਆਂ ਅੰਦਰ ਜਾਵਣਾ। ਜੋ ਰੂਪ ਹੈ ਇਹ ਵੀ ਇੱਕ ਇਸ ਮਨ ਨੂੰ ਕੱਪੜ ਦੇ ਵਿੱਚ ਪਾ ਦਿੰਦਾ ਹੈ, ਭੁਲੇਖੇ ਵਿੱਚ ਪਾ ਦਿੰਦਾ ਹੈ, ਸੋ ਹੰਕਾਰ ਵਿੱਚ ਪਾ ਦਿੰਦਾ ਹੈ।
ਧੰਨ ਕਪਟੰ ਕੁਲ ਗਰਬਤ ਹੈ।
ਭਾਈ ਧਨ ਦਾ ਅਭਿਮਾਨ ਕਰ ਲੈਣਾ ਕਿ ਮੇਰੇ ਪਾਸ ਬਹੁਤ ਧਨ ਹੈ, ਸੋ ਇਸੇ ਤਰ੍ਹਾਂ ਕੁਲ ਦਾ ਆਪਣੀਆਂ ਕੁਲਾਂ ਦਾ ਅਭਿਮਾਨ ਕਰ ਲੈਣਾ ਕਿ ਮੈਂ ਵੱਡੀ ਕੁਲ ਦਾ ਹਾਂ, ਮੈਂ ਜੋ ਉੱਚੀ ਸ਼੍ਰੇਣੀ ਦੀ ਕੁਲ ਹੈ ਉਸ ਦਾ ਹਾਂ। ਦੂਜੀਆਂ ਕੁਲਾਂ ਨੂੰ ਨੀਚ ਸਮਝ ਕੇ ਦਰਕਾਰ ਦੇਣਾ ਮਾਰੇ ਕਹਿੰਦੇ ਇਹ ਵੀ ਇੱਕ ਕਪਟ ਹੈ। ਮਨ ਦੇ ਵਿੱਚ ਛਲ ਹੈ ਕਿ ਕੁਲ ਦਾ ਤਾਂ ਅਭਿਮਾਨ ਕਰਨਾ ਪਰ ਉੱਚੀ ਗੁਰੂ ਵਿੱਚ ਪੈਦਾ ਹੋ ਕਦੀ ਪ੍ਰਭੂ ਦਾ ਨਾਮ ਨਹੀਂ ਸਿਮਰਨਾ, ਸੇਵਾ ਨਹੀਂ ਕਰਨੀ, ਭਾਉ ਭਗਤੀ ਨਹੀਂ ਕਰਨੀ, ਤਾਂ ਇਹ ਵੀ ਇੱਕ ਕਪਟ ਦੀ ਲਿਆਈ ਹੈ।
ਸੰਚੰਤ ਬਖਿਆ ਸ਼ਲੰ ਸ਼ਿਦਰੰ
ਬਹੁਤ ਤਰ੍ਹਾਂ ਦੇ ਉਪਾਵ ਕਰਕੇ ਜੋ ਜ਼ਹਿਰ ਮਾਇਆ ਹੈ ਉਸਨੂੰ ਸੰਚੰਤ ਇਕੱਠੀ ਕਰਦਾ ਹੈ। ਸ਼ਲੰ ਸ਼ਿਦਰੰ ਤੇ ਬਹੁਤ ਤਰ੍ਹਾਂ ਦੇ ਛਲ ਕਰਕੇ ਤੇ ਕਿਸੇ ਵਿੱਚ ਆਰੋਪ ਲਾ ਦਿੱਤੇ ਕਿ ਤੂੰ ਆਹ ਗੁਨਾਹ ਕੀਤਾ, ਝੂਠੇ ਹੀ ਆਰੋਪ ਲਾ ਕੇ ਉਹਦੇ ਤੋਂ ਮਾਇਆ ਖੋਲੀ, ਮਾਇਆ ਮੰਗਣੀ ਕਿ ਇੰਨਾ ਧਨ ਦੇਵੇਗਾ ਤਾਂ ਤੇਰਾ ਬਚਾਅ ਹੋ ਸਕਦਾ ਹੈ। ਇਹੋ ਜਿਹੇ ਸ਼ਦਰੰ ਸ਼ਲੰ ਸ਼ਿਦਰੰ ਛਲ ਕਰਕੇ ਤੇ ਆਰੋਪ ਅਲਾਪ ਕੇ ਮਾਇਆ ਨੂੰ ਇਕੱਠੀ ਕਰਦੇ ਹਨ।
ਨਾਨਕ ਬਿਨਾਰ ਸੰਗ ਨਾ ਚਾਲਤੇ।
ਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਗ ਕੀ ਜਾਏਗਾ, ਨਾਲ ਕੀ ਜਾਵੇਗਾ। ਕਦੇ ਇਹਦੇ ਮਨ ਵਿੱਚ ਵਿਚਾਰ ਨਹੀਂ ਕੀਤੇ ਕਿ ਤੇਰੇ ਨਾਲ ਜਾਣ ਵਾਲਾ ਕੁਝ ਹੈ, ਜਾਤ ਦਾ ਅਭਿਮਾਨ, ਰਾਜ ਦਾ ਕਪਟ, ਸੋ ਇਸੇ ਤਰ੍ਹਾਂ ਰੂਪ ਦਾ ਅਭਿਮਾਨ, ਮਾਇਆ ਦਾ ਧਨ ਦਾ ਅਭਿਮਾਨ, ਇਹ ਸਭ ਕੁਝ ਤੇਰੇ ਨਾਲ ਜਾਏਗਾ, ਨਹੀਂ ਤੇ ਇੱਥੇ ਰਹਿ ਜਾਏਗਾ। ਹਜ਼ੂਰ ਫਰਮਾਉਂਦੇ ਹਨ ਫਿਰ ਕਾਹਦਾ ਕਪਟ ਕਰਦਾ ਭਾਈ, ਰਾਜ ਕਿਸ ਵਾਸਤੇ ਹੈ? ਰਾਜ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਪਰਜਾ ਨੂੰ ਸੁੱਖ ਦੇਣ ਵਾਸਤੇ, ਪਰਜਾ ਨੂੰ ਦੁਖੀ ਦੇਖਿਆ ਕਾਲ ਪੈਣ ਤੋਂ ਆਪਣੇ ਸਿਰ ਦੇ ਉੱਪਰ ਅਨਾਜ ਦੀਆਂ ਪੰਡਾਂ ਚੁੱਕ ਚੁੱਕ ਕੇ ਗਰੀਬਾਂ ਦੇ ਘਰ ਤੱਕ ਪਹੁੰਚਾਉਣੀਆਂ, ਇਹ ਰਾਜ ਗੁਰਮਤ ਤੋਂ ਵੀ ਹੋਣਾ ਰਾਜ ਜਿਹੜਾ ਹੈ। ਹਜ਼ੂਰ ਫਰਮਾਉਂਦੇ ਨੇ ਸ਼ਲੰ ਸ਼ਿਦਰੰ ਤੇ ਭਾਈ ਫਿਰ ਛਲ ਕਰਕੇ ਇਹੋ ਜਿਹੇ ਢੰਗ ਤਰੀਕੇ ਵਾਪਰੇ ਕਿ ਸਮੁੱਚੇ ਦੇਸ਼ ਦਾ ਧਿਆਨ ਰੱਖਣ ਦੀ ਥਾਂ ਤੇ ਆਪਣੇ ਕੁਝ ਕਰੀਬੀਆਂ ਨੂੰ, ਆਪਣੇ ਕੁਝ ਸੰਗੀਆਂ ਨੂੰ ਧਨੀ ਬਣਾਉਣ ਦੀ ਖਾਤਰ ਇਹੋ ਜਿਹੇ ਛਲ ਕਪਟ ਕਰਨੇ। ਜਦੋਂ ਪਹਿਲਾਂ ਰਾਜਿਆਂ ਦੀ ਪ੍ਰਥਾ ਸੀ ਕਿ ਦੇਸ਼ ਵਿੱਚ ਜਿਹਨੂੰ ਰਾਜਾ ਥਾਪ ਦਿੱਤਾ ਉਹ ਹੀ ਰਾਜ ਕਰਦਾ ਸੀ, ਉਹਦੇ ਮੁੱਖ ਵਿੱਚੋਂ ਨਿਕਲਿਆ ਹੋਇਆ ਕਾਨੂੰਨ ਸੀ, ਉਹਦੇ ਮੁੱਖ ਵਿੱਚੋਂ ਨਿਕਲਿਆ ਹੋਇਆ ਲਫ਼ਜ਼ੀ ਪਰਜਾ ਤੇ ਲਾਗੂ ਹੁੰਦਾ ਸੀ। ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸਦੇ ਸਾਹਮਣੇ ਕੋਈ ਬੋਲ ਸਕੇ, ਉਹਦੀ ਕੋਈ ਹੁਕਮਨਦੂਲੀ ਕਰ ਸਕੇ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ, ਜਿਨ੍ਹਾਂ ਨੂੰ ਸੰਸਾਰ ਵਿੱਚ ਆ ਕੇ ਇਹ ਬਚਨ ਕਹੇ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਕਹਿੰਦੇ ਭਾਈ ਇਹ ਜਿਹੜੇ ਰਾਜੇ ਹੈ ਇਹ ਸ਼ੇਰ ਸ਼ੇਰ ਦੀ ਤਰ੍ਹਾਂ ਬਣੇ ਹੋਏ ਨੇ। ਉਲਟਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਰ ਵਰਗਿਆਂ ਨੂੰ ਜਾਬਰ ਕਿਹਾ। ਸੋ ਇਹ ਸਾਹਮਣੇ ਬੋਲਣ ਦੀ ਹਿੰਮਤ ਕਿਹਦੇ ਵਿੱਚ ਹੁੰਦੀ ਹੈ? ਜਿਹਦੇ ਅੰਦਰ ਸੱਚ ਹੋਵੇ, ਪਰਮਾਤਮਾ ਦਾ ਨਾਮ ਹੋਵੇ, ਨਿਰਭਉ ਤੇ ਨਿਰਵੈਰ ਹੋਵੇ, ਉਹਦੇ ਵਿੱਚ ਇਹ ਹਿੰਮਤ ਆ ਸਕਦੀ ਹੈ। ਜਿਹਨੂੰ ਮੌਤ ਦਾ ਡਰ ਹੈ ਤੇ ਉਹ ਰਾਜੇ ਤੋਂ ਕਿਉਂ ਨੀ ਡਰੇਗਾ? ਕਿਉਂਕਿ ਰਾਜੇ ਦੇ ਹੁਕਮ ਵਿੱਚ ਜੋ ਮੌਤ ਦਾ ਆਰਡਰ ਹੈ ਉਹ ਆਰਡਰ ਦੇ ਸਕਦਾ ਹੈ, ਹੁਕਮ ਦੇ ਸਕਦਾ ਹੈ ਕਿ ਇਸ ਨੂੰ ਹੁਣੇ ਫੜ ਕੇ ਬੰਦੀਖਾਨੇ ਵਿੱਚ ਪਾ ਦਿਓ, ਜੇਲ੍ਹ ਵਿੱਚ ਪਾ ਦਿਓ। ਇਹ ਤਾਂ ਇੱਕ ਪਹਿਲਾਂ ਰਾਜਿਆਂ ਦਾ ਇਹ ਢੰਗ ਹੁੰਦਾ ਸੀ, ਇੱਕ ਤਰ੍ਹਾਂ ਦਾ ਨਿਯਮ ਹੁੰਦਾ ਸੀ ਕਿ ਜੋ ਬੋਲਦੇ ਹਨ ਉਸੇ ਨੂੰ ਹੀ ਸੱਚ ਕਰਕੇ ਮੰਨਿਆ ਜਾਂਦਾ ਸੀ, ਭਾਵੇਂ ਉਹ ਕਪਟੀ ਹੋਵੇ, ਉਹਨੇ ਕੱਢਦੇ ਵਾਸਤੇ ਕਿਹਾ ਹੋਵੇ, ਪਰ ਉਸ ਨੂੰ ਸੱਚ ਕਰਕੇ ਮੰਨਣਾ ਪਰਜਾ ਦਾ ਧਰਮ ਬਣ ਗਿਆ ਸੀ। ਉਸ ਤੋਂ ਬਾਅਦ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਇੱਕ ਲੋਕਤੰਤਰ ਰਾਜ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਰਾਜ ਕਰਦੇ ਨੇ, ਪਰ ਜਦੋਂ ਰਾਜਗੱਦੀ ਉੱਤੇ ਬੈਠਦੇ ਨੇ ਉਸ ਵੇਲੇ ਛਲ ਤੇ ਸ਼ੁਦਰ ਨੂੰ ਮਨ ਵਿੱਚੋਂ ਕੱਢਦੇ ਨਹੀਂ, ਉਹ ਮਨ ਵਿੱਚ ਉਸੇ ਤਰ੍ਹਾਂ ਬਰਕਰਾਰ ਰਹਿੰਦਾ ਜਿਵੇਂ ਪਹਿਲੇ ਰਾਜੇ ਆਪਣੇ ਹੁਕਮ ਦੇ ਨਾਲ ਪਰਜਾ ਦੇ ਉੱਪਰ ਜਿੰਨਾ ਮਰਜ਼ੀ ਜ਼ੁਲਮ ਕਰ ਦੇਣ, ਜਿੰਨਾ ਮਰਜ਼ੀ ਤਸ਼ੱਦਦ ਕਰ ਦੇਣ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਅੱਜ ਵੀ ਉਸ ਨੂੰ ਹੋਰ ਢੰਗ ਦੇ ਦਿੱਤਾ ਗਿਆ ਕਿ ਆਪਣੀ ਰਾਜ ਸੱਤਾ ਦੀ ਸ਼ਕਤੀ ਦੇ ਨਾਲ ਇਹੋ ਜਿਹੇ ਕਾਨੂੰਨ ਬਣਾ ਦੇ ਜਿਹਦੇ ਨਾਲ ਪਰਜਾ ਨੂੰ ਲੁੱਟਿਆ ਜਾ ਸਕੇ, ਪਰਜਾ ਦਾ ਗਲ ਘੁੱਟਿਆ ਜਾ ਸਕੇ, ਜੇ ਕੋਈ ਅੱਗੋਂ ਆਵਾਜ਼ ਉਠਾਵੇ ਤੇ ਉਹਨੂੰ ਕਿਹਾ ਜਾ ਸਕੇ ਕਿ ਤੂੰ ਕਾਨੂੰਨ ਦੇ ਉਲਟ ਬੋਲਦਾ, ਤੂੰ ਦੇਸ਼ ਦੀ ਰਾਜਤੰਤਰ ਜੋ ਪ੍ਰਣਾਲੀ ਹੈ, ਲੋਕ ਸਭਾ ਹੈ, ਰਾਜ ਸਭਾ, ਉਹਦੇ ਵਿੱਚ ਸਥਾਪਿਤ ਕੀਤੇ ਕਾਨੂੰਨਾਂ ਦੇ ਤੂੰ ਉਲਟ ਚੱਲ ਰਿਹਾ। ਅੱਜ ਇਸੇ ਤਰ੍ਹਾਂ ਹੋਇਆ। ਸਤਸੰਗ ਜੀ ਧਿਆਨ ਮਾਰ ਕੇ ਦੇਖੋ ਕਿ ਜਦੋਂ ਅੱਜ ਦੇ ਜਿਹੜੇ ਦਿਨ ਹੈ ਜਦੋਂ ਉਹਨਾਂ ਨੂੰ ਦੇਖਦੇ ਹਾਂ ਤੇ ਅੱਜ ਜਿਹੜਾ ਵਰਤ ਰਿਹਾ ਵਰਤਾਰਾ ਨੂੰ ਦੇਖਦੇ ਹਾਂ, ਇਤਿਹਾਸ ਨੂੰ ਤੱਕਦੇ ਹਾਂ ਤੇ ਅੱਜ ਪ੍ਰਤੱਖ ਪ੍ਰਮਾਣ ਨੂੰ ਤੱਕਦੇ ਹਾਂ ਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ, ਗੁਰਸਿੱਖਾਂ ਦਾ ਇਤਿਹਾਸ, ਧੰਨ ਗੁਰੂ ਕਲਗੀ ਧਰਪਾ ਸੀ ਉਹਦਾ ਧਿਆਨ ਇਤਿਹਾਸ, ਗੁਰਸਿੱਖਾਂ ਦੀ ਚੇਨ ਗੁਰੂ ਦੀ ਗੁਜ਼ਰਦਾ। ਸਤਸੰਗ ਜੀ ਅੱਜ ਮੀਲਾਂ ਤੱਕ ਦਿੱਲੀ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਗੁਰਸਿੱਖ ਤੇ ਸਮੁੱਚੇ ਰੂਪ ਵਿੱਚ ਸਾਰੇ ਭਾਰਤ ਦੇ ਕਿਸਾਨ ਬੈਠੇ ਨੇ, ਇੰਨੀ ਠੰਡ ਵਿੱਚ ਬੈਠੇ ਨੇ ਕਿ ਅੱਜ ਦੇ ਲੋਕਤੰਤਰਕ ਰਾਜੇ ਤੋਂ ਇਹ ਨਿਆਂ ਮੰਗਦੇ ਨੇ ਕਿ ਸਾਡੇ ਨਾਲ ਇਨਸਾਫ ਕਰੋ, ਸਾਡੇ ਨਾਲ ਧੱਕਾ ਨਾ ਕਰੋ, ਬੇਇਨਸਾਫੀ ਨਾ ਕਰੋ, ਸਾਡਾ ਭਵਿੱਖ ਖਤਰੇ ਵਿੱਚ ਨਾ ਪਾਓ। ਪਰ ਮਹੀਨਿਆਂ ਬੱਧੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਇਹ ਰਾਜ ਹੈ, ਇਹ ਡੈਮੋਕਰੇਸੀ ਹੈ, ਲੋਕਤੰਤਰ ਹੈ। ਉਲਟਾ ਇਹ ਕਿਹਾ ਜਾਂਦਾ ਦਾਸ ਪਿਛਲੇ 20-25 ਦਿਨ ਤੋਂ ਉੱਥੇ ਹੀ ਹੈ, ਮੈਂ ਰਾਤ ਹੀ ਆਇਆ ਉੱਥੋਂ। ਸਤਸੰਗ ਜੀ ਕਹਿਣ ਨੂੰ ਕੀ ਸੁਣਨ ਨੂੰ ਕੀ ਮਿਲਦਾ ਹੈ ਕਿ ਸਿਰਫ ਪੰਜਾਬ ਦੇ ਲੋਕ ਨੇ ਜਿਹੜੇ ਦੇਸ਼ ਵੱਲੋਂ ਬਣਾਏ ਕਾਨੂੰਨ ਦੇ ਉਲਟ ਬੋਲਦੇ ਨੇ, ਹੋਰ ਕਿਸੇ ਪ੍ਰਾਂਤ ਵਿੱਚੋਂ ਐਸੀ ਆਵਾਜ਼ ਨਹੀਂ ਉੱਠਦੀ, ਇਹ ਕਿਹੋ ਜਿਹੇ ਲੋਕ ਨੇ? ਵਾਕਈ ਵੀ ਹੋਰ ਤਰ੍ਹਾਂ ਦੇ ਲੋਕ ਨੇ, ਕਿਉਂਕਿ ਕਦੇ ਨਾਦਰ ਸ਼ਾਹ, ਕਦੇ ਅਬਦਾਲੀ, ਕਦੇ ਰਜਵਲੀ ਸਾਰੇ ਦੇਸ਼ ਦੇ ਸੂਬਿਆਂ ਨੂੰ ਲੁੱਟਦਾ, ਜਦੋਂ ਪੰਜਾਬ ਵੀ ਗੁਜ਼ਰਦਾ ਤੇ ਪੰਜਾਬ ਦੇ ਲੋਕ ਵਾਕਈ ਵੀ ਹੋਰ ਤਰ੍ਹਾਂ ਦੇ ਨੇ, ਉਹਨਾਂ ਨੂੰ ਵੀ ਹਲਕਾ ਕਰ ਦਿੰਦੇ ਸੀ, ਉਹਨਾਂ ਦੇ ਮੂਹਰੇ ਵੀ ਅੜ ਜਾਂਦੇ ਸੀ। ਇਤਿਹਾਸਿਕ ਤੱਥ ਨੇ ਕਿ ਨਾਦਰ ਆਪਣੇ ਕੁਰਸੀ ਨਾਵੇ ਵਿੱਚ ਆਪਣੇ ਆਪ ਨੂੰ ਸ਼ਮਸ਼ੀਰ ਦਾ ਪੁੱਤਰ ਮੰਨਦਾ ਸੀ, ਕਿਉਂਕਿ ਅਸਲੀਅਤ ਵਿੱਚ ਉਹ ਇੱਕ ਆਜੜੀ ਸੀ, ਭੇਡਾਂ ਚਾਰਨ ਵਾਲਾ ਸੀ। ਪਰ ਜਦੋਂ ਵਕਤ ਨੇ ਉਸਨੂੰ ਰਾਜ ਦਿੱਤਾ ਤੇ ਫਿਰ ਕੁਰਸੀ ਨਾਵੇ ਵਿੱਚ ਕੀ ਲਿਖਦਾ ਕਿ ਮੈਂ ਇੱਕ ਆਜੜੀ ਸੀ? ਨਹੀਂ, ਉਹਨੇ ਲਿਖਿਆ ਕਿ ਮੈਂ ਸ਼ਮਸ਼ੀਰ ਦੇ ਨਾਲ ਦੇਸ਼ ਨੂੰ ਜਿੱਤਿਆ ਤੇ ਮੈਂ ਸ਼ਮਸ਼ੀਰ ਦਾ ਪੁੱਤਰ ਹਾਂ। ਪਰ ਜਦੋਂ ਜ਼ੁਲਮ ਕਰਦਿਆਂ ਕਰਦਿਆਂ ਨਾਦਰ ਦੀਆਂ ਫੌਜਾਂ ਜਦੋਂ ਪੰਜਾਬ ਵਿੱਚ ਚਾਹੁੰਦੀਆਂ ਤੇ ਉਸ ਸ਼ਮਸ਼ੀਰ ਦੇ ਪੁੱਤਰ ਨੂੰ ਵੀ ਖੜਕਧਾਰੀ ਖੰਡਾਧਾਰੀ ਗੁਰੂ ਤੇ ਸਿੱਖਾਂ ਨੇ ਝਾੜ ਕੇ ਰੱਖ ਦਿੱਤਾ ਸੀ। ਇਹ ਇਤਿਹਾਸ ਹੈ। ਵਾਕਈ ਹੋਰ ਤਰ੍ਹਾਂ ਦੇ ਲੋਕ ਨੇ ਪਰ ਇਹ ਇਨਸਾਫੀ ਲੋਕ ਨੇ, ਸਰਬੱਤ ਦਾ ਭਲਾ ਮੰਨਣ ਵਾਲੇ ਲੋਕ ਨੇ। ਜੇ ਕਿਤੇ ਹਿੰਦੁਸਤਾਨ ਦੀਆਂ ਇੱਜ਼ਤਾਂ ਨੂੰ ਲੁੱਟਦੇ ਹੋਏ ਅਬਦਾਲੀ ਵਰਗੇ ਆਉਂਦੇ ਤੇ ਪੂਰੇ ਹਿੰਦੁਸਤਾਨ ਦਾ ਮਾਲ ਸੁਭਾਅ ਵੀ ਨਹੀਂ ਲੁੱਟਦੇ, ਸਾਡੀਆਂ ਇੱਜ਼ਤਾਂ ਲੁੱਟ ਕੇ, ਸਾਡੀਆਂ ਧੀਆਂ ਭੈਣਾਂ ਨੂੰ ਲੁੱਟ ਕੇ ਬੰਦੀ ਬਣਾ ਕੇ ਲਿਜਾਂਦੇ ਤਾਂ ਤਨ ਮਨ ਦੇ ਸ਼ਬਦ ਵਿੱਚ ਵੀ ਹੋਰ ਤਰ੍ਹਾਂ ਦੇ ਲੋਕ ਅੱਗੇ ਅੜ ਜਾਂਦੇ ਸੀ। 58,000 ਨੂੰ ਛਡਾ ਕੇ ਫਿਰ ਪ੍ਰਸ਼ਾਦਾ ਛਕਦੇ ਸੀ, ਵਾਕਈ ਹੋਰ ਤਰ੍ਹਾਂ ਦੇ ਲੋਕ ਨੇ। ਸੋ ਅੱਜ ਦੇਸ਼ ਨੂੰ ਕਿਸ ਪਾਸੇ ਲਿਜਾਇਆ ਜਾ ਰਿਹਾ, ਸਮੁੱਚੇ ਦੇਸ਼ ਦਾ ਵਿਕਾਸ ਕਰਨ ਦੀਆਂ ਗੱਲਾਂ ਕਰਨ ਵਾਲੇ ਅੱਜ ਦੀ ਸਰਕਾਰ ਕੁਝ ਲੋਕਾਂ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਅੱਜ ਅਨਪੜ੍ਹਤਾ ਤੇ ਹੈ ਨਹੀਂ, ਭਾਵੇਂ ਕੋਈ ਵਪਾਰੀ ਹੈ, ਭਾਵੇਂ ਕੋਈ ਦੁਕਾਨਦਾਰ ਹੈ, ਭਾਵੇਂ ਕੋਈ ਜ਼ਿਮੀਂਦਾਰ ਹੈ, ਕਾਸ਼ਤਕਾਰ ਹੈ, ਖੇਤੀਕਾਰ ਹੈ, ਪੜ੍ਹੇ ਲਿਖੇ ਨੇ, ਉਹ ਸਮਝਦੇ ਨੇ ਕਿ ਸਾਡਾ ਭਵਿੱਖ ਖਤਰੇ ਵਿੱਚ ਪੈ ਰਿਹਾ ਹੈ। ਇਸ ਕਰਕੇ ਪੁਕਾਰ ਕੀਤੀ ਜਾ ਰਹੀ ਹੈ ਵੀ ਨਹੀਂ, ਸਾਡੇ ਹੱਕਾਂ ਤੇ ਦਿਨ ਦਿਹਾੜੇ ਡਾਕਾ ਨਾ ਮਾਰਿਆ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜਾ ਰਾਜ ਕਪਟਨ, ਇਹ ਰਾਜ ਦੇ ਕਪਟ ਦੇ ਦੁਆਰਾ ਫਿਰ ਬੜੇ ਪਿਆਰ ਦੇ ਨਾਲ ਕਿਹਾ ਜਾ ਰਿਹਾ ਵੀ ਜਿਹੜਾ ਅਸੀਂ ਲੁੱਟਣ ਦਾ ਕਾਨੂੰਨ ਬਣਾਇਆ ਤੁਹਾਡੇ ਹਿੱਤ ਵਿੱਚ ਹੈ, ਤੁਹਾਡੇ ਹੱਕ ਵਿੱਚ ਹੈ, ਪਰ ਜਿਹਦਾ ਗਲਾ ਘੁੱਟਿਆ ਜਾ ਰਿਹਾ ਹੋਵੇ ਉਹ ਕਦੇ ਤੇ ਮੈਨੂੰ ਸਾਹ ਨਹੀਂ ਆਉਣਾ ਜੇ ਤੂੰ ਇਸੇ ਤਰ੍ਹਾਂ ਮੇਰਾ ਗਲਾ ਘੁੱਟੀ ਰੱਖਿਆ ਤੇ ਮੈਂ ਮਰ ਜਾਵਾਂ ਨਾ ਤੇ ਜੁਰਮਾਨਾ ਤਾਂ ਕਹੇਗਾ ਨਾ, ਤੂੰ ਬੋਲ ਨਾ, ਤੇਰਾ ਗਲਾ ਵੀ ਘੁੱਟਿਆ ਜਾ ਰਿਹਾ ਕਿ ਤੇਰੇ ਹੱਕ ਵਿੱਚ ਹੈ, ਤੇਰੇ ਹਿੱਤ ਵਿੱਚ ਹੈ। ਅੱਗੇ ਕੁਝ ਹੋ ਰਿਹਾ ਹੈ ਸਾਧ ਸੰਗਤ ਜੀ, ਦੂਸਰੇ ਪਾਸੇ ਧਿਆਨ ਮਾਰੋ। ਅੱਜ ਦਾ ਦਿਨ, ਅੱਜ 7 ਪੋਹ ਹੈ, ਅੱਜ ਦੀ ਰਾਤ ਬੀਤੀ ਹੈ 6 ਤੇ 7 ਪੋਹ ਦੀ ਵਿਚਕਾਰਲੀ ਰਾਤ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਦੇ ਦਿਨ ਸਤਿਗੁਰੂ ਨੇ ਲੋਹਗੜ੍ਹ ਦਾ ਕਿਲ੍ਹਾ ਛੱਡਿਆ ਸੀ, ਅਨੰਦਪੁਰ ਸਾਹਿਬ ਛੱਡਿਆ ਸੀ। ਉਦੋਂ ਵੀ ਗੱਲ ਕੀ ਸੀ, ਇਹਨਾਂ ਲੋਕਾਂ ਨਾਲ ਦੁਸ਼ਮਣੀ ਕੀ ਸੀ ਕਲਗੀਧਰ ਮਹਾਰਾਜ ਦੀ? ਇਹਨਾਂ ਦਾ ਮੱਥਾ ਤਾਂ ਉਦੋਂ ਠਣਕਿਆ ਸੀ ਜਦੋਂ ਇਹਨਾਂ ਦੇ ਮੁਤਾਬਕ ਨੀਚ ਕੁਲਾਂ ਦੇ ਵਿੱਚੋਂ ਭਾਈ ਜੀਵਨ ਭਾਈ ਜੈਤਾ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਪਹੁੰਚਿਆ ਸੀ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕੇ ਤੇ ਸਤਿਗੁਰੂ ਨੇ ਗਹੁ ਨਾਲ ਜਿੱਥੇ ਸੀਸ ਨੂੰ ਤੱਕਿਆ ਨਮਸਕਾਰ ਕੀਤੀ, ਉੱਥੇ ਭਾਈ ਜੈਤੇ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਨਾਲ ਵਚਨ ਕੀਤਾ ਸੀ ਰੇਟੇ ਗੁਰੂ ਕੇ ਬੇਟੇ ਰਹੇ ਪੰਥ ਕੇ ਸਾਥ ਸਮੇਟੇ। ਜਦੋਂ ਇਹ ਵਚਨ ਕਹੇ ਕਿ ਉਦੋਂ ਇਹਨਾਂ ਲੋਕਾਂ ਦਾ ਮੱਥਾ ਠਣਕ ਗਿਆ ਸੀ। ਉਦੋਂ ਬਾਅਦ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਜਿਨ੍ਹਾਂ ਨੂੰ ਇਹ ਨੀਚ ਜਾਤਾਂ ਨਾਈ ਛਿੰਬੇ ਜਲਾਏ ਝੀਰ ਕਹਿ ਕੇ ਬੁਲਾਉਂਦੇ ਸੀ ਉਹਨਾਂ ਨੂੰ ਸਵੈਮਾਨ ਬਖਸ਼ ਕੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਇਹ ਮੇਰਾ ਖਾਲਸਾ ਹੈ, ਇਹ ਮੇਰਾ ਰੂਪ ਹੈ। ਤੇ ਉਹ ਸਵੈਮਾਨ ਦੇ ਨਾਲ ਜ਼ਿੰਦਗੀ ਜਿਉਣ ਨੂੰ ਤਰਜੀਹ ਦੇਣ ਲੱਗੇ, ਜਿਨ੍ਹਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਕਲਗੀਧਰ ਮਹਾਰਾਜ ਨੇ। ਤੇ ਜਦੋਂ ਉਹ ਧੌਣ ਉੱਚੀ ਕਰਕੇ ਜ਼ਿੰਦਗੀ ਦੇ ਸਫ਼ਰ ਵਿੱਚ ਤੁਰੇ ਤਾਂ ਫਿਰ ਇਹਨਾਂ ਲੋਕਾਂ ਨੂੰ ਭਾਵੇਂ ਮੁਗਲ ਸੀ, ਪਠਾਨ ਸੀ, ਭਾਵੇਂ ਉਹ ਬ੍ਰਾਹਮਣ ਸੀ, ਭਾਵੇਂ ਉਹ ਬਾਈ ਧਾਰ ਦੇ ਰਾਜੇ ਸੀ, ਉਹਨਾਂ ਦੀ ਛਾਤੀ ਵਿੱਚ ਜਲਣ ਹੋਈ। ਕਲਗੀਧਰ ਪਾਤਸ਼ਾਹ ਜੀ ਨੂੰ ਲਾਂਭੇ ਵੀ ਦਿੱਤੇ ਕਿ ਤੁਸੀਂ ਨੀਚ ਜਾਤੀ ਦੇ ਜਾਤਾਂ ਦੇ ਲੋਕਾਂ ਨੂੰ ਇੱਥੇ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਬਰਾਬਰ ਦੇ ਥਾਪ ਦਿੱਤਾ। ਤੇ ਦੂਸਰੇ ਪਾਸੇ ਸਦੀਆਂ ਤੋਂ ਲਤਾੜੇ ਉਹ ਲੋਕ ਜਿਨ੍ਹਾਂ ਨੂੰ ਹਰ ਤਰ੍ਹਾਂ ਦਾ ਜ਼ੁਲਮ ਦੇ ਅੰਦਰ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਦੇ ਮੁਤਾਬਕ ਕਲਗੀ ਧਰਮਾਂ ਦਾ ਸੱਚੇ ਪਾਤਸ਼ਾਹ ਜੀ ਨੂੰ ਸਭ ਨੂੰ ਸਵੈਮਾਨ ਬਖਸ਼ ਕੇ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਰਾਹ ਸਿਖਾਇਆ ਸੀ। ਉਹਨਾਂ ਵਿੱਚ ਹਿੰਮਤ ਭਰੀ, ਉਹਨਾਂ ਵਿੱਚ ਬਰਾਬਰ ਦੀ ਜ਼ਿੰਦਗੀ ਜਿਉਣ ਦਾ ਅਹਿਸਾਸ ਭਰਿਆ ਤੇ ਉਹ ਗੁਰੂ ਕਲਗੀ ਧਰ ਪਾਤਸ਼ਾਹੀ ਦੇ ਦੀਵਾਨੇ ਹੋ ਗਏ ਕਿ ਐਸਾ ਗੁਰੂ ਜਿਹੜਾ ਹਰ ਇੱਕ ਨੂੰ ਛਾਤੀ ਨਾਲ ਲਾ ਲਵੇ। ਤਕਲੀਫ ਇਹੀ ਸੀ ਤੇ ਇਹ ਸੋਮੇ ਨੂੰ ਬੰਦ ਕਰਨ ਵਾਸਤੇ ਕਲਗੀ ਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਪਾਇਆ, 8 ਮਹੀਨੇ ਘੇਰਾ ਰਿਹਾ, 8 ਮਹੀਨੇ ਯੁੱਧ ਹੁੰਦਾ ਰਿਹਾ। ਫੌਜਾਂ ਕਿੰਨੀਆਂ ਸੀ? 22 ਭਾਰਤ ਦੇ ਸਾਰੇ ਰਾਜਿਆਂ ਦੀਆਂ ਫੌਜਾਂ, ਉਦੋਂ ਔਰੰਗਜ਼ੇਬ ਦੀਆਂ ਫੌਜਾਂ, ਸਰਹੰਦ ਦੀਆਂ, ਲਾਹੌਰ ਦੀਆਂ ਫੌਜਾਂ ਘੇਰਾ ਪਾ ਕੇ ਬੈਠੀਆਂ ਨੇ, ਪਰ ਕਲਗੀ ਧਰ ਪਾਤਸ਼ਾਹ ਜੀ ਦੇ ਪਾਸ ਨਜ਼ਦੀਕ ਪਹੁੰਚਣ ਦੀ ਹਿੰਮਤ ਨਹੀਂ। ਅੱਗੋਂ ਤੀਰਾਂ ਦਾ ਮੀਂਹ ਵਰਦਾ ਹੈ, ਯੁੱਧ ਲੜਿਆ ਜਾਂਦਾ ਹੈ ਤੇ ਫਿਰ ਇਹ ਲੋਕ ਦਿਨੋਂ ਦਿਨ ਜਿਵੇਂ ਜਿਵੇਂ ਮਹੀਨੇ ਬੀਤੇ ਅੱਗੇ ਦਿਨ ਬੀਤਣੇ ਸ਼ੁਰੂ ਹੋਏ ਕਿ ਇਹ ਸਾਡੀ ਮੁਗਲ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜੇ ਅਸੀਂ ਗੁਰੂ ਕਲਗੀ ਧਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਨਾ ਕਰ ਸਕੇ। ਅਸੀਂ ਤਾਂ ਬੜੇ ਦਮਗਜੇ ਮਾਰੇ ਨੇ ਕਿ ਅਸੀਂ ਤੇ ਗੁਰੂ ਸਾਹਿਬ ਨੂੰ ਪਲਾਂ ਵਿੱਚ ਫੜ ਲਿਆਵਾਂਗੇ, ਪਰ ਜਦੋਂ ਸਮਾਂ ਬੀਤਦਾ ਗਿਆ ਫਿਰ ਧਰਮ ਦਾ ਬਹਾਨਾ ਬਣਾਇਆ, ਧਰਮ ਦਾ ਸਹਾਰਾ ਲਿਆ। ਵੱਡੇ ਵੱਡੇ ਲਾਜ਼ਮ ਮੀਆਂ, ਵੱਡੇ ਵੱਡੇ ਜੋ ਕਾਜੀ ਮੱਲਾ, ਵੱਡੇ ਵੱਡੇ ਬ੍ਰਾਹਮਣ ਪੰਡਿਤ ਠਾਕਰ, ਇਹਨਾਂ ਨੇ ਸਕੀਮਾਂ ਬਣਾਈਆਂ, ਆਟੇ ਦੀਆਂ ਗਊਆਂ ਬਣਾਈਆਂ ਤੇ ਬਾਦਸ਼ਾਹ ਵੱਲੋਂ ਚਿੱਠੀ ਲਿਖੀ ਗਈ ਕਿ ਗੁਰੂ ਮਹਾਰਾਜ ਆਪ ਕਿਲ੍ਹਾ ਛੱਡ ਜਾਓ, ਅਨੰਦਪੁਰ ਸਾਹਿਬ ਛੱਡ ਜਾਓ। ਕਿਉਂ ਛੱਡ ਜਾਓ? ਕਿਉਂਕਿ ਅਸੀਂ ਬਹੁਤ ਚਿਰ ਤੋਂ ਘੇਰਾ ਪਾ ਕੇ ਬੈਠੇ ਹਾਂ, ਜੇ ਤੁਸੀਂ ਕਿਲ੍ਹਾ ਨਹੀਂ ਛੱਡਦੇ ਤੇ ਅਸੀਂ ਸਮਝੌਤਾ ਉੱਦਾਂ ਹੀ ਕਰ ਲੈਂਦੇ ਹਾਂ ਤੇ ਇਹਦੇ ਨਾਲ ਦੁਨੀਆਂ ਦੇ ਵਿੱਚ ਸਾਡਾ ਮਾਣ ਨਹੀਂ ਰਹਿੰਦਾ, ਸਾਡਾ ਅਭਿਮਾਨ ਟੁੱਟ ਜਾਏਗਾ। ਸਾਡੇ ਸਵੈਮਾਨ ਦੀ ਖਾਤਰ ਮਹਾਰਾਜ ਤੁਸੀਂ ਕਿਲ੍ਹਾ ਛੱਡ ਜਾਓ ਤੇ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ, ਆਟੇ ਦੀਆਂ ਗਊਆਂ ਬਣਾ ਕੇ ਅਸੀਂ ਇਸ ਦੀ ਕਸਮ ਖਾਂਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਤਰ੍ਹਾਂ ਸਤਿਗੁਰੂ ਜੀ ਸਮਝਦੇ ਨੇ, ਅੰਤਰਜਾਮੀ ਨੇ ਆਪਣੇ ਗੁਰਸਿੱਖਾਂ ਨੂੰ ਸਮਝਾ ਰਹੇ ਨੇ। ਜਿਹੜੇ ਕਲਗੀ ਧਰਮਾਂ ਦੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਹ ਪਰਪੱਕਤਾ ਦੇ ਨਾਲ ਬਚਨ ਸਮਝਾਏ ਕਿ ਗੁਰੂ ਕੇ ਸਿੱਖੋ ਇੱਕ ਯੁੱਧ ਦੀ ਨੀਤੀ ਆਏ ਕਿ ਯੁੱਧ ਦੇ ਸਮੇਂ ਯੁੱਧ ਦੇ ਵਿੱਚ ਲੜਦਿਆਂ ਹੋਇਆ ਸ਼ਹੀਦ ਹੋ ਜਾਣਾ ਇਹੀ ਇੱਕ ਰਸਤਾ ਹੈ, ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ, ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ। ਇਹ ਸ਼ਾਸਤਰ ਇਸ ਲਈ ਤੁਹਾਨੂੰ ਪਹਿਲਾਂ ਆਏ ਨੇ ਕਿ ਅੰਤਮ ਸਵਾਸ ਤੱਕ ਯੁੱਧ ਵਿੱਚ ਜੂਝਣਾ ਹੈ ਪਰ ਦੁਸ਼ਮਣ ਦੇ ਹੱਥ ਨਹੀਂ ਆਉਣਾ। ਕੱਲੇ ਕੱਲੇ ਗੁਰਸਿੱਖ ਦੇ ਮਨ ਵਿੱਚ ਹੀ ਵਲਵਲਾ ਸੀ ਕਿ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਸਵਾਸਾਂ ਨਾਲ ਨਿਭਾਉਣਾ ਹੈ। ਇਸ ਵਾਸਤੇ ਇੱਕ ਵੀ ਸਿੱਖ ਨੂੰ ਬੰਦੀ ਨਹੀਂ ਬਣਾ ਸਕੇ, ਕਲਗੀ ਧਰਮਾਂ ਨੂੰ ਤੱਕੀ ਬਣਾਉਣਾ ਹੈ, ਇੱਕ ਵੀ ਗੁਰੂ ਕੇ ਸਿੰਘ ਨੂੰ ਬੰਦੀ ਨਹੀਂ ਬਣਾ ਸਕੀਆਂ ਫੌਜਾਂ। ਤਾਂ ਇਹ ਮਿੰਤ ਦੇ ਰਸਤੇ ਤੇ ਆਏ ਸੀ। ਸਤਿਗੁਰੂ ਪਾਤਸ਼ਾਹ ਨੇ ਫਿਰ ਵੀ ਦੱਸ ਦਿੱਤਾ ਗੁਰੂ ਕੇ ਸਿੰਘ ਇਹ ਛਾਲਾ ਹੈ, ਰਾਜ ਕਪਟਨ, ਇਹ ਰਾਜ ਦਾ ਕਪਟ ਹੈ, ਇਹਦੇ ਵਿੱਚੋਂ ਬਚਣ ਦੀ ਲੋੜ ਹੈ, ਤੁਸੀਂ ਇਸੇ ਕਿਲ੍ਹੇ ਦੇ ਵਿੱਚ ਹੀ ਟਿਕੋ। ਪਰ ਜਦੋਂ ਸੁਗੰਧ ਦਾ ਸਵਾਲ ਆਇਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਸੀਂ ਸਾਰੇ ਧਰਮਾਂ ਦਾ ਮਾਣ ਕਰਦੇ ਹਾਂ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਜੇ ਕੋਈ ਕੁਰਾਨ ਦੀਆਂ ਕਸਮਾਂ ਖਾ ਕੇ ਆਟੇ ਦੀਆਂ ਗੁਲਾਂ ਬਣਾ ਕੇ ਤੇ ਇਹ ਸੋਹਾਂ ਖਾਂਦੇ ਨੇ ਤੇ ਇਹਨਾਂ ਸੋਹਾਂ ਦੇ ਨਾਲ ਚਿੱਠੀਆਂ ਲੈ ਕੇ ਭੇਜਦੇ ਨੇ ਕਿ ਅਸੀਂ ਜੰਗ ਬੰਦੀ ਦਾ ਐਲਾਨ ਕਰ ਦਿੰਦੇ ਹਾਂ ਤੇ ਗੁਰੂ ਕੇ ਸਿੱਖਾਂ ਦੇ ਕਹੇ ਹੋਏ ਬਚਨਾਂ ਨੂੰ ਮੰਨਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਲ੍ਹਾ ਛੱਡ ਦਿੱਤਾ, ਸਾਡੇ ਸਮਾਨ ਫੌਜਾਂ ਨੂੰ ਕਹਿ ਦਿੱਤਾ ਜਿਹੜੇ ਆਟੇ ਦੀਆਂ ਗਊਆਂ ਬਣਾ ਕੇ ਆਏ ਸੀ ਉਹਨਾਂ ਨੂੰ ਵੀ ਬਚਨ ਦੇ ਦਿੱਤਾ ਕਿ ਅਸੀਂ ਕੁਝ ਦਿਨਾਂ ਵਿੱਚ ਅਨੰਦਪੁਰ ਸਾਹਿਬ ਛੱਡ ਜਾਵਾਂਗੇ। ਤਾਂ ਬੜੇ ਜਸ਼ਨ ਮਨਾਉਣ ਲੱਗੇ ਤੇ ਕਿਲ੍ਹੇ ਵਿੱਚ ਸਾਨੂੰ ਲੜਾਈ ਲੜਨੀ ਬੜੀ ਔਖੀ ਹੈ, ਕਿਲ੍ਹੇ ਤੱਕ ਪਹੁੰਚਣਾ ਬੜਾ ਔਖਾ ਹੈ। ਜਦੋਂ ਖੁੱਲ੍ਹੇ ਮੈਦਾਨ ਵਿੱਚ ਆ ਜਾਣਗੇ ਗੁਰੂ ਸਾਹਿਬ ਤੇ ਇਹਨਾਂ ਨੂੰ ਫੜਨਾ ਫਿਰ ਕੀ ਔਖਾ ਹੈ। ਮਨ ਵਿੱਚ ਇਹ ਕਪਟ ਨੇ, ਰਾਜ ਕਪਟ ਨੂੰ, ਇਹ ਕਪਟ ਹੈ ਰਾਜ ਦਾ, ਨੀਤੀ ਦਾ ਕਪਟ ਹੈ ਦਿਲ ਦੇ ਵਿੱਚ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੌਣ ਛੱਡ ਸਕਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ, ਮਾਤਾ ਗੁਜਰ ਕੌਰ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ, ਚਾਰੇ ਸਾਹਿਬਜ਼ਾਦਿਆਂ ਨੂੰ ਨਾਲ ਲਿਆ ਤੇ ਕਿਲ੍ਹਾ ਤਿਆਗ ਦਿੱਤਾ। ਕਿਲ੍ਹਾ ਤਿਆਗ ਕੇ ਪਿਛਲੀ ਰਾਤ ਜਿਹੜੀ ਰਾਤ ਲੰਘੀ ਹੈ ਨਾ, ਰਾਤ ਦੇ ਪਿਛਲੇ ਪਹਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਲ੍ਹਾ ਛੱਡਿਆ। ਇਹ ਦਿਨ ਸਾਨੂੰ ਕਦੇ ਵੀ ਨਹੀਂ ਭੁੱਲਣੇ ਚਾਹੀਦੇ, ਕਦੇ ਵੀ। ਵੈਸੇ ਤਾਂ ਸਾਰਾ ਸਾਹਿਤਿਕ ਦਿਨ ਇਤਿਹਾਸ ਨਾਲ ਭਰਿਆ ਪਿਆ ਹੈ, ਪਰ ਸਾਧ ਸੰਗਤ ਜਿਹੜਾ ਹੱਥੀ ਅਨੰਦਪੁਰ ਸਾਹਿਬ ਵਸਾਇਆ, ਕਿਲ੍ਹੇ ਉਸਾਰੇ ਜਿੱਥੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਜਿਹਦਾ ਨਾਮ ਕੇਸਗੜ੍ਹ ਸਾਹਿਬ ਰੱਖਿਆ, ਉਸ ਧਰਤੀ ਨੂੰ ਤਿਆਗਣਾ ਕਿੰਨਾ ਔਖਾ ਸੀ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਨਾਲ ਲਿਆ, ਯੋਧਿਆਂ ਨੂੰ ਨਾਲ ਲਿਆ, ਕਿਲ੍ਹਾ ਤਿਆਗ ਦਿੱਤਾ, ਅਨੰਦਪੁਰ ਸਾਹਿਬ ਛੱਡ ਦਿੱਤਾ, ਗੁਰਦੁਆਰਾ ਸਾਹਿਬ ਅਤੇ ਇੱਥੋਂ ਦੀ ਸੇਵਾ ਸੰਭਾਲ ਲਈ ਇੱਕ ਸਾਧੂ ਗੁਰਬਖਸ਼, ਭਾਈ ਗੁਰਬਖਸ਼ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਅਦਾਸੀ ਸਾਧੂ ਨੂੰ ਸੇਵਾ ਸੌਂਪ ਦਿੱਤੀ ਕਿ ਤੂੰ ਇੱਥੇ ਟਿਕਣਾ ਭਾਈ, ਤੂੰ ਸੇਵਾ ਸੰਭਾਲ ਕਰਨੀ ਹੈ। ਇਹ ਮਸ਼ਹੂਰ ਸਤਿਗੁਰੂ ਪਾਤਸ਼ਾਹ ਜੀ ਦਾ ਦਲ ਹਲੇ ਕੀਰਤਪੁਰ ਸਾਹਿਬ ਵੀ ਨਹੀਂ ਪਹੁੰਚਿਆ, ਜਦੋਂ ਸੂਚੀਆਂ ਫੌਜਾਂ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਸੀ, ਸਤਿਗੁਰੂ ਦੇ ਉੱਪਰ ਹਮਲਾ ਕਰ ਦਿੱਤਾ। ਸਤਿਗੁਰੂ ਬੇਪਰਵਾਹ ਸੱਚੇ ਪਾਤਸ਼ਾਹ ਜੀ ਚੱਲੇ ਜਾ ਰਹੇ ਨੇ। ਸਤਿਗੁਰੂ ਦਾ ਵੱਡਾ ਸਾਹਿਬਜ਼ਾਦਾ ਸਾਹਿਬ ਬਾਬਾ ਅਜੀਤ ਸਿੰਘ ਜੀ, ਭਾਈ ਉਦੇ ਸਿੰਘ ਜੀ, ਇਹ ਸਾਰੇ ਦਲਾਂ ਦਾ ਪਿੱਛੋਂ ਮੁਕਾਬਲਾ ਕਰਦੇ ਹੋਏ, ਦੁਸ਼ਮਣ ਫੌਜਾਂ ਦਾ ਮੂੰਹ ਮੋੜਦੇ ਹੋਏ ਪਿੱਛੇ ਮੁਕਾਬਲਾ ਕਰਦੇ ਨੇ ਤੇ ਦਲ ਅੱਗੇ ਤੁਰਿਆ ਜਾ ਰਿਹਾ। ਇਸੇ ਤਰ੍ਹਾਂ ਪਰਿਵਾਰ ਵਿਛੋੜਾ ਜਿੱਥੇ ਆ, ਇਸ ਥਾਂ ਤੇ ਸਤਿਗੁਰੂ ਜੀ ਨੂੰ ਪਹੁੰਚੇ ਨੇ ਸਾਧ ਸੰਗਤ ਜੀ। ਅੱਗੋਂ ਬਰਸਾਤਾਂ ਝੜੀਆਂ ਲੱਗੀਆਂ ਨੇ, ਸਰਦੀ ਦੇ ਦਿਨ ਨੇ, ਸੋ ਸਰਸਾ ਨਦੀ ਦੇ ਵਿੱਚ ਭਾਰੀ ਹੜ੍ਹ ਆਇਆ ਹੋਇਆ ਹੈ, ਤੇਜ਼ ਰਫ਼ਤਾਰ ਦੇ ਨਾਲ ਜਲ ਚੱਲ ਰਿਹਾ ਹੈ, ਪਰ ਸਤਿਗੁਰੂ ਬੇਪਰਵਾਹ ਉਹ ਸਰਸਾ ਨੂੰ ਪਾਰ ਕੀਤਾ। ਬਹੁਤ ਸਾਰੇ ਸਿੰਘ, ਬਹੁਤ ਸਾਰੇ ਘੋੜੇ ਇਹ ਸਰਸਾ ਦੀ ਭੇਟ ਵੀ ਚੜ੍ਹ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਸਰਸਾ ਪਾਰ ਕੀਤੀ, ਨਿਤਨੇਮ ਕੀਤਾ। ਸਤਿਗੁਰੂ ਜੀ ਆਪ ਆਸਾ ਦੀ ਵਾਰ ਲਾ ਰਹੇ ਨੇ, ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ। ਧਿਆਨ ਧਰੋ, ਗੁਰੂ ਖਾਲਸਾ ਜੀ ਨਦੀ ਵਿੱਚ ਲੰਘਦੇ ਆ, ਸਰਦੀ ਦੇ ਮਹੀਨੇ ਸਾਰੇ ਵਸਤਰ ਭਿੱਜੇ ਹੋਏ ਨੇ, ਪਿੱਛੇ ਫੌਜਾਂ ਚੜੀਆਂ ਹੋਈਆਂ ਨੇ, ਕਮਿਸਾਨ ਦਾ ਯੁੱਧ ਵੀ ਹੋ ਰਿਹਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਆਸਾ ਜੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਆਸਾ ਜੀ ਵਾਰ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਆਪ ਕੀਤਾ, ਸਾਨੂੰ ਇਹ ਯੁਗਤੀ ਦੱਸੀ। ਇਹ ਨਹੀਂ ਕਹਿਣਾ ਕਿ ਮੈਂ ਬਿਮਾਰ ਹੋ ਗਿਆ, ਮੈਂ ਸਫ਼ਰ ਵਿੱਚ ਸੀ, ਮੈਂ ਤਕਲੀਫ਼ ਵਿੱਚ ਸੀ, ਤਾਂ ਨਹੀਂ ਮੈਂ ਨਿਤਨੇਮ ਕੀਤਾ। ਇਹ ਸਾਡੇ ਲਈ ਪੱਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਸਤੇ ਤੈਅ ਕੀਤੇ ਨੇ, ਆਪ ਪ੍ਰੈਕਟੀਕਲ ਰੂਪ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ। ਰਹੁ ਵਿਚਾਰ, ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਮਗਰੋਂ ਆਏ ਨੇ ਸਾਧ ਸੰਗਤ ਜੀ, ਇਸ ਤੋਂ ਅੱਗੇ ਚੱਲੇ ਨੇ ਰੋਪੜ ਤੱਕ। ਭਾਈ ਚਿੱਤਰ ਸਿੰਘ ਜੀ, ਹੋਰ ਬਹੁਤ ਸਾਰੇ ਸਿੰਘ ਜ਼ਖਮੀ ਹੋਏ ਨੇ ਅਤੇ ਲੜਾਈ ਲੜਦਿਆਂ ਲੜਦਿਆਂ ਸਤਿਗੁਰੂ ਪਾਤਸ਼ਾਹ ਜੀ ਯੁੱਧ ਕਰਦਿਆਂ ਸ਼ਾਮ ਤੱਕ ਚਮਕੌਰ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਜੀ ਇੱਥੇ ਤੱਕ ਪਹੁੰਚ ਗਏ ਤੇ ਉਦੋਂ ਤੱਕ ਸਿਰਫ 40 ਸਿੱਖ ਸਤਿਗੁਰੂ ਦੇ ਨਾਲ ਨੇ, ਪਰ ਜਿਹੜੀਆਂ 10 ਲੱਖ ਫੌਜਾਂ ਜਿਸਦਾ ਜ਼ਿਕਰ ਸਤਿਗੁਰੂ ਜੀ ਨੇ ਜ਼ਫਰਨਾਮੇ ਵਿੱਚ ਕੀਤਾ ਹੈ, 10 ਲੱਖ ਫੌਜਾਂ ਘੇਰਾ ਪਾ ਕੇ ਕਿ ਹੁਣ ਕੋਈ ਗੱਲ ਨਹੀਂ, ਕਿੱਥੇ ਕੁ ਤੱਕ ਜਾਣਗੇ, ਕਿਉਂਕਿ ਉਹਨਾਂ ਨੇ ਵੀ ਸਰਸਾ ਪਾਰ ਕਰਨੀ ਸੀ। ਸਰਸਾ ਦੇ ਪਿੱਛੇ ਤੋਪਖਾਨਾ ਤੇ ਰਸਾਲਾ, ਪਿੱਛੇ ਦੁਸ਼ਮਣਾਂ ਦਾ ਵੀ ਰਹਿ ਗਿਆ ਸੀ, ਪਰ ਆ ਕੇ ਚਮਕੌਰ ਨੂੰ 10 ਲੱਖ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਤੇ ਸਤਿਗੁਰੂ ਬੇਪਰਵਾਹ ਇਸ ਚਮਕੌਰ ਦੀ ਗੜੀ ਵਿੱਚ ਪਹੁੰਚੇ ਨੇ। ਇੱਥੇ ਕੋਈ ਵੀ ਸਿੱਖ ਟੱਬਰਾ ਨਾ ਖਾ ਜਾਏ ਕਿ ਗੜੀ ਕੋਈ ਕਿਲ੍ਹਾ ਸੀ। ਤੇ ਭਾਈ ਜਿਵੇਂ ਇੱਥੇ ਮਾਝੇ ਦੇ ਵਿੱਚ ਆਪਾਂ ਆਮ ਹਵੇਲੀ ਕਹਿ ਦਿੰਦੇ ਹਾਂ, ਤੇ ਉਸ ਇਲਾਕੇ 'ਚ ਗੜੀ ਕਹਿੰਦੇ ਸੀ। ਜਿਹਨਾਂ ਕੋਲ ਮਾਲ ਡੰਗਰ ਜ਼ਿਆਦਾ ਹੈ, ਕੋਈ ਵੱਡਾ ਘਰ ਹੈ, ਉਹ ਪਿੰਡ ਤੋਂ ਹਟਮਾ ਵਰਗਣ ਵੱਲ ਲੈਂਦੇ ਸਨ, ਜਿਹਦੇ ਵਿੱਚ ਪਸ਼ੂਆਂ ਲਈ ਪੱਠਾ ਦਿੱਤਾ, ਤੂੜੀ ਸਾਂਭ ਲੈਂਦੇ ਸੀ, ਪਸ਼ੂ ਵੀ ਸਾਂਭ ਲੈਂਦੇ ਸੀ। ਤੇ ਰਹਿਣ ਵਾਸਤੇ ਵੀ ਕੋਈ ਕਮਰਾ ਪਾਸੇ ਬਣਾ ਲੈਂਦੇ ਸੀ, ਉਹਨੂੰ ਗੜੀ ਕਹਿ ਦਿੰਦੇ ਸੀ। ਇੱਥੇ ਭਾਈ ਬੁੱਧੂ ਰਾਮ ਦੀ ਗੜੀ ਸੀ ਇਹ, ਤੇ ਸੰਗਤਾਂ ਵਿੱਚ ਇੰਨਾ ਉਤਸ਼ਾਹ ਸੀ, ਸੰਗਤਾਂ ਨੂੰ ਪਤਾ ਸੀ ਕਿ ਇਹ ਸਾਡਾ ਸਤਿਗੁਰੂ ਸਾਡੇ ਲਈ ਜੂਝ ਰਿਹਾ ਹੈ, ਸਾਡੇ ਲਈ ਸਾਰੇ ਕੌਤਕ ਕਰ ਰਿਹਾ ਹੈ, ਸਾਡੇ ਲਈ ਅਨੰਦਪੁਰ ਸਾਹਿਬ ਛੱਡ ਕੇ ਆ ਰਿਹਾ ਹੈ। ਇਸ ਵਾਸਤੇ ਹੱਥ ਜੋੜ ਕੇ ਇਹ ਗੜੀ ਦੇ ਮਾਲਕ ਨੇ ਕਿਹਾ, ਸਤਿਗੁਰੂ ਜੀ ਇਸ ਗੜੀ ਵਿੱਚ ਨਿਵਾਸ ਕਰੋ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਗੜੀ ਵਿੱਚ ਵੀ ਪ੍ਰਵੇਸ਼ ਕੀਤਾ ਤੇ ਫਿਰ ਆਪਣੇ ਪਿਆਰਿਆਂ ਦਰਾਰਿਆਂ ਸੂਰਬੀਰ ਬਹਾਦਰਾਂ ਯੋਧਿਆਂ ਨੂੰ ਫਿਰ ਵੀ ਸਬਕ ਸਮਝਾਇਆ ਕਿ ਗੁਰੂ ਕੇ ਪੁੱਤਰੋ, ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ, ਜੂਝ ਕੇ ਮਰਨਾ। ਜਦ ਆਪ ਕੀ ਔਦ ਨਿਦਾਨ ਮਰੈ ਅਤ ਹੀ ਰਨ ਮੈਂ ਤਬ ਜੂਝ ਮਰੋ, ਇਹ ਸਬਕ ਲੈ ਕੇ ਚੱਲਣਾ ਹੈ। ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਦਿਹਾੜੇ ਤੱਕ ਚਮਕੌਰ ਸਾਹਿਬ ਪਹੁੰਚੇ ਨੇ। ਬਾਕੀ ਦੇ ਬਚਨ ਕੱਲ੍ਹ ਨੂੰ ਜਿਵੇਂ ਯੁੱਧ ਹੋਇਆ ਹੈ, ਸਾਧ ਸੰਗਤ ਜੀ ਜਿਵੇਂ ਗੁਰੂ ਕੇ ਮਰਦਾਂ ਬਹਾਦਰਾਂ ਨੇ ਸਵਾ ਸਵਾ ਲੱਖ ਦੇ ਨਾਲ ਮੁਕਾਬਲਾ ਕੀਤਾ, ਕੱਲ੍ਹ ਨੂੰ ਬੇਨਤੀਆਂ ਕਰਾਂਗੇ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦੇ ਏਡਾ ਵੱਡਾ ਇਤਿਹਾਸ ਕੋਈ ਦੁਨੀਆਂ 'ਚ ਹੋ ਸਕਦਾ? ਥੋੜ੍ਹਾ ਬਹੁਤਾ ਯੁੱਧ ਨੀਤੀ ਦੇ ਵਿੱਚ ਫੌਜਾਂ ਦਾ ਅੰਤਰ ਹੁੰਦਾ ਹੈ, ਇੱਕ ਪਾਸੇ ਥੋੜ੍ਹੀਆਂ ਵੱਧ ਹੋਣ, ਦੂਜੇ ਪਾਸੇ ਘੱਟ ਹੋਣ, ਪਰ ਗਿਣਤੀ ਦੇ 40 ਸਿੱਖ 10 ਲੱਖ ਨਾਲ ਮੁਕਾਬਲਾ ਕਰਨ, ਇਹ ਇਤਿਹਾਸ ਵਿੱਚ ਕਿਤੇ ਨਹੀਂ ਮਿਲੇਗਾ। ਇਸ ਵਾਸਤੇ ਬਾਕੀ ਹੋਰ ਤਰ੍ਹਾਂ ਦੀ ਕੌਮ ਹੈ, ਹੋਰ ਤਰ੍ਹਾਂ ਦੇ ਲੋਕ ਨੇ ਇਹ, ਜਿਹਦੇ ਕਲਗੀਧਰ ਪਾਤਸ਼ਾਹ ਜੀ ਨੇ ਸਾਜੇ ਨੇ। ਪਰ ਵੇਖੋ ਸਤਿਗੁਰੂ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਉਤਸ਼ਾਹ ਭਰਿਆ ਹੋਇਆ ਗੁਰੂ ਕੇ ਸਿੱਖਾਂ ਦੇ ਵਿੱਚ। ਇਕੱਲਾ ਇਕੱਲਾ ਸਮਝਦਾ ਕਿ ਗੁਰੂ ਮੇਰੇ ਅੰਗ ਸੰਗ ਹੈ, ਜਦੋਂ ਮੈਂ ਯੁੱਧ ਮੈਦਾਨ ਵਿੱਚ ਲੜਾਂਗਾ, ਬਹਾਦਰੀ ਪਾਵਾਂਗਾ, ਜੂਝਾਂਗਾ, ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਮੇਰੀ ਜ਼ਿੰਦਗੀ ਸਫਲੀ ਹੋ ਜਾਵੇਗੀ, ਕਿੱਡਾ ਵੱਡਾ ਉਤਸ਼ਾਹ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਪੂਰਨੇ ਪਾਏ ਨੇ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੀ ਮਾਇਆ ਨਾਲ ਨਹੀਂ ਚੱਲਣੀ, ਇਹਨੂੰ ਕਾਹਦੇ ਵਾਸਤੇ ਇਕੱਠੀ ਕਰਦਾ ਹੈ, ਇਹ ਤੇ ਨਾਲ ਜਾਣ ਵਾਲੀ ਨਹੀਂ ਹੈ।
ਖੰਡੜ ਕੀ ਭੁੱਲ,
ਜੀ ਫਰਮਾਉਂਦੇ ਨੇ ਕਿ ਭਾਈ ਇਹ ਵੇਖਣ ਵਾਲਿਆਂ ਦਾ ਭਰਮ ਹੈ, ਵੇਖਣ ਵਾਲਿਆਂ ਦਾ ਇਹ ਵਹਿਮ ਹੈ, ਭਰਮ ਹੈ।
ਦਿਸਣ ਸੋਹਣਾ,
ਭੋਲਾ ਵੇਖਣ ਦੇ ਵਿੱਚ ਟਿੱਬੇ ਹੁੰਦੇ ਹਨ, ਬਹੁਤੇ ਰੇਤ ਦੇ ਟਿੱਬਿਆਂ ਵਿੱਚ ਟਿੱਬੇ ਹੁੰਦੇ ਸਨ, ਹੋਰ ਵੀ ਹੁੰਦੇ ਨੇ ਟਿੱਬੇ ਹੁੰਦੇ ਨੇ, ਤੇ ਵੇਖਣ ਵਾਲਾ ਵੇਖਣ ਨੂੰ ਸੰਤਰੇ ਵਾਂਗ ਲੱਗਦਾ ਹੈ, ਬੜਾ ਸੋਹਣਾ ਲੱਗਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਵੇਖਣ ਨੂੰ ਤਾਂ ਤੁਲਾ ਬੜਾ ਸੋਹਣਾ ਲੱਗਦਾ, ਭਾਵਾਂ ਜ਼ਹਿਰ ਦਾ ਭਰਿਆ ਹੋਇਆ ਹੈ, ਪਰ ਫਿਰ ਵੀ ਬੜਾ ਸੁੰਦਰ ਲੱਗਦਾ ਵੇਖਣ ਨੂੰ।
ਜਦੋਂ
ਉਸੇ ਤੁਲੇ ਨੂੰ ਤੁਸੀਂ ਮੰਡੀ ਵਿੱਚ ਵੇਚਣ ਜਾਓਗੇ ਨਾ, ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅੱਧੀ ਕੌਡੀ ਵੀ ਉਹਦਾ ਮੁੱਲ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜਾ ਆਹ ਵਿਸ਼ੇ ਵਿਕਾਰਾਂ ਦਾ ਰੂਪ ਸੁਗੰਧ ਦੇਖ ਕੇ ਸਾਡਾ ਮਨ ਭਰਮ ਜਾਂਦਾ ਹੈ, ਮਹਾਰਾਜ ਕਹਿੰਦੇ ਕਿ ਖੰਡੜੋ ਕੀ ਭੁੱਲ, ਇਹ ਤਾਂ ਵੇਖਣ ਵਾਲਿਆਂ ਦੀ ਗਲਤੀ ਹੈ, ਭੁੱਲ ਹੈ ਕਿ ਇਹਨਾਂ ਵਿਸ਼ੇ ਵਿਕਾਰਿਆਂ ਦਾ ਸਾਨੂੰ ਬੜਾ ਵੱਡਾ ਸੁੱਖ ਲੱਗਦਾ ਹੈ, ਬੜਾ ਸੋਹਣਾ ਰੂਪ ਲੱਗਦਾ ਹੈ, ਉਹਦੇ ਵਿੱਚ ਭੁੱਲ ਕੇ ਮਹਾਰਾਜ ਕਹਿੰਦੇ ਅੱਧ ਨਾਲ ਅੰਦਰੋਂ ਮੁੱਲ। ਜਦੋਂ ਪ੍ਰਲੋਕ ਦੇ ਵਿੱਚ ਜਾਏਗਾ ਗੁਰਸਿੱਖਾ, ਤੇਰਾ ਤਾਂ ਅੱਧੀ ਕੌਡੀ ਮੁੱਲ ਨਹੀਂ ਪੈਣਾ ਕਿ ਤੂੰ ਤਾਂ ਇਹਨਾਂ ਵਿਸ਼ਿਆਂ ਵਿਕਾਰਿਆਂ ਰੂਪ ਤੁਮੇ ਦੇ ਵਿੱਚ ਭੁੱਲਿਆ ਰਿਹਾ, ਤੂੰ ਤਾਂ ਇਹਦੇ ਵਿੱਚ ਹੀ ਗਲਸਿਆ ਰਿਹਾ, ਤੈਨੂੰ ਪਤਾ ਹੀ ਨਹੀਂ ਸੀ ਕਿ ਇਹ ਜ਼ਹਿਰ ਹੈ ਇਹਦੇ ਅੰਦਰ, ਜਦੋਂ ਚੱਖੇਗਾ ਤੂੰ ਇਹਦੀ ਜ਼ਹਿਰ ਨਾਲ ਹੀ ਮਾਰਿਆ ਜਾਵੇਗਾ, ਤੈਨੂੰ ਇਹਦਾ ਪਤਾ ਹੀ ਨਹੀਂ ਸੀ। ਇਸ ਵਾਸਤੇ ਅੱਧ ਨਾਲ ਅੰਦਰੋਂ ਮੁੱਲ, ਤੇਰਾ ਮੁੱਲ ਉੱਥੇ ਅੱਧੀ ਕੌਡੀ ਵੀ ਨਹੀਂ ਪੈਣਾ, ਤੈਨੂੰ ਤਾਂ ਬੜਾ ਬੇਕੀਮਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਨੁੱਖਾ ਜਨਮ ਬਖਸ਼ਿਆ ਸੀ, ਤੈਨੂੰ ਤੇ ਕਿਹਾ ਸੀ, ਹੁਕਮ ਕੀਤਾ ਹੋਇਆ ਸੀ ਕਿ ਭਾਈ ਆਹ ਜਿਹੜਾ ਮਨੁੱਖਾ ਜਨਮ ਹੈ ਇਹ ਤੈਨੂੰ ਬੜਾ ਵਡਮੁੱਲਾ ਦਿੱਤਾ ਹੋਇਆ ਹੈ, ਭਾਈ ਪ੍ਰਾਪਤ ਮਨੁੱਖ ਦੇਵਰੀ ਆ, ਗੋਬਿੰਦ ਮਿਲ ਕੇ ਇਹ ਤੇਰੀ ਬਰੀ ਆ, ਇਹ ਤੈਨੂੰ ਇੱਕ ਵਾਰੀ ਦਿੱਤੀ ਸੀ, ਪਰ ਤੂੰ ਤਾਂ ਵੇਖਣ ਵਿੱਚ ਹੀ ਭੁੱਲ ਗਿਆ, ਦੁਨੀਆਂ ਦੀ ਪ੍ਰਦਰਸ਼ਨੀ ਵਿੱਚ ਪੈ ਗਿਆ, ਦੁਨੀਆਂ ਦੇ ਪਦਾਰਥਵਾਦੀ ਯੁੱਗ ਵਿੱਚ ਰੁੜ ਗਿਆ ਤੂੰ ਤੇ, ਨਹੀਂ ਤੈਨੂੰ ਤਾਂ ਚਾਹੀਦਾ ਸੀ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਲੈ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦਾ ਪੁੱਤਰ ਤੇ ਪੁੱਤਰੀਆਂ ਬਣ ਜਾਂਦੇ, ਤੇ ਉਹਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਫਿਰ ਰਹਿਤ ਵਿੱਚ ਤਿਆਰ ਬੁਰਤਿਆਂ ਹੋ ਕੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈਂਦਾ ਤੂੰ, ਪਰ ਤੂੰ ਤਾਂ ਇਸ ਦੁਨੀਆਂ ਦੇ ਵਿੱਚ ਹੀ ਰੁੱਝ ਗਿਆ ਇਹਦੇ ਵਿੱਚ ਹੀ ਭੁੱਲ ਗਿਆ ਤੇ ਅਖੀਰ ਨੂੰ ਕੀ ਹੋ ਜਾਏਗਾ ਅੱਧ ਨਾ ਹੱਦਵੋ ਮੁੱਲ ਫਿਰ ਤੇਰਾ ਮੁੱਲ ਜਿਹੜਾ ਅੱਧਾ ਵੀ ਨੀ ਪੈਣਾ ਅੱਧੀ ਕੌਡੀ ਵੀ ਨੀ ਪੈਣਾ ਹੈ
ਨਾਨਕ ਸਾਥ ਨਾ ਜੁਲਈ ਮਾਇਆ
ਪਰ ਕਹਿੰਦੇ ਭਾਈ ਜਿਹਦੇ ਖਾਤਰ ਤੂੰ ਬੜੇ ਵੱਡੇ ਯਤਨ ਕਰਦਾ ਹੈ ਬੜਾ ਛਲ ਕਰਦਾ ਤੇ ਹੋਰਨਾਂ ਦੇ ਵਿੱਚ ਨਿਸ਼ਿਦਰ ਕਰਦਾ ਹੈ ਕਹਿੰਦੇ ਇਹ ਸਾਥ ਨਾ ਜੁਲਈ ਮਾਇਆ ਜੁਲੀ ਨਾ ਪੱਛਮੀ ਪੰਜਾਬ ਦਾ ਇਹ ਇੱਕ ਬੋਲੀ ਸੀ ਜੁਲੀ ਨਾਲ ਚੱਲਣ ਦਾ ਕਹਿੰਦੇ ਇਹ ਮਾਇਆ ਨਾਲ ਨਹੀਂ ਚੱਲੇਗੀ ਇਹ ਨਾਲ ਜਾਣ ਵਾਲੀ ਨਹੀਂ ਹੈ
ਚੱਲਦਿਆਂ ਨਾਲ ਨਾ ਚੱਲੇ
ਹਜ਼ੂਰ ਫਰਮਾਉਂਦੇ ਨੇ ਭਾਈ ਖਿਆਲ ਕਰੀ ਵੱਡੇ ਵੱਡੇ ਕੌਰੂ ਬਾਦਸ਼ਾਹ ਵਰਗੇ ਹੋਏ ਜਿਹਨਾਂ ਨੇ 40-40 ਗੰਜ ਮਾਇਆ ਦੇ ਜੋੜ ਲਏ ਕੀ ਉਹ ਨਾਲ ਲੈ ਗਏ ਨਾਲ ਨਹੀਂ ਗਏ ਇਸ ਵਾਸਤੇ ਮਹਾਰਾਜ ਕਹਿੰਦੇ ਚੱਲਦਿਆਂ ਨਾਲ ਨਾ ਚੱਲੇ ਇਹ ਚੱਲਦਿਆਂ ਜਦੋਂ ਇਸ ਸੰਸਾਰ ਤੋਂ ਚਾਲਾ ਪਿਆ ਤੇਰਾ ਪਰਲੋਕ ਨੂੰ ਉਹਦੇ ਤੇਰੇ ਨਾਲ ਜਾਣ ਵਾਲੀ ਨਹੀਂ
ਹੈ
ਭਾਈ ਕਾਹਦੇ ਵਾਸਤੇ ਇਕੱਠੀ ਕਰਦਾ ਜਦੋਂ ਇਹ ਚੱਲਦਿਆਂ ਨਾਲ ਚੱਲਣੀ ਨਹੀਂ ਰੁਜ਼ਗਾਰ ਤੋਂ ਅੱਗੇ ਗੁਜਰਾਨ ਤੋਂ ਅੱਗੇ ਵੱਧ ਕੇ ਤੂੰ ਉਸਨੂੰ ਜੋੜਨ ਲੱਗ ਪਿਆ ਤੂੰ ਇਕੱਤਰ ਕਰਨ ਲੱਗ ਪਿਆ ਤੇ ਮਹਾਰਾਜ ਕਹਿੰਦੇ ਜੇ ਇਕੱਤਰ ਕਰੇਗਾ ਨਾ ਪਾਪਾਂ ਬਾਝੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਪਾਪ ਕਰਕੇ ਇਕੱਠੀ ਕਰੇਗਾ ਤੇ ਜਦੋਂ ਤੂੰ ਮਰਨਾ ਉਹ ਤੇਰੇ ਨਾਲ ਜਾਣਾ ਨਹੀਂ ਇਸ ਵਾਸਤੇ ਕਾਹਦੇ ਲਈ ਇਕੱਠੀ ਕਰਦਾ ਹੈ
ਯਤਨ
ਭਾਈ ਇਹਦਾ ਕਾਹਦੇ ਲਈ ਯਤਨ ਕਰਦਾ ਦੱਸੋ ਇਸਦੇ ਲਈ ਇਹਦੇ ਯਤਨ ਵਿੱਚ ਤੈਨੂੰ ਲਾਭ ਕੀ ਹੋਵੇਗਾ ਜਿਹਦੇ ਲਈ ਵੱਡੇ ਵੱਡੇ ਯਤਨ ਕਰਦਾ ਹੈ ਇਹ ਯਤਨ ਦੇ ਵਿੱਚ ਤੈਨੂੰ ਕੋਈ ਲਾਭ ਹੋਵੇਗਾ ਨਹੀਂ ਕੋਈ ਲਾਭ ਹੋਣਾ
ਤੈਨੂੰ
ਭਾਈ ਜਿਸ ਤੋਂ ਤੂੰ ਵਾਂਝਾ ਰਹਿ ਜਾਣਾ ਜਿਹਦੇ ਤੋਂ ਤੂੰ ਸੱਖਣੇ ਰਹਿ ਜਾਣਾ ਹੈ ਇਸ ਵਾਸਤੇ ਤੂੰ ਕਾਹਦਾ ਇਹਦੇ ਵਾਸਤੇ ਯਤਨ ਕਰਦਾ ਹੈ ਤੇਰੇ ਨਾਲ ਤਾਂ ਜਾਵੇਗੀ ਨਹੀਂ ਇਸਨੇ ਤੈਨੂੰ ਵਾਂਝੇ ਕਰ ਦੇਣਾ ਬਲਕਿ ਜਿਸਨੇ ਤੈਨੂੰ ਪਰਮਾਤਮਾ ਦੇ ਨਾਮ ਤੋਂ ਵਾਂਝਾ ਕਰ ਦਿੱਤਾ ਸਤਸੰਗਤ ਤੋਂ ਵਾਂਝਾ ਕਰ ਦਿੱਤਾ ਅਸਲੀਅਤ ਤੋਂ ਵਾਂਝਾ ਕਰ ਦਿੱਤਾ ਪਰਪਕਾਰ ਤੋਂ ਵਾਂਝਾ ਕਰ ਦਿੱਤਾ ਉਹਨੂੰ ਤੂੰ ਕਾਹਦੇ ਵਾਸਤੇ ਇਕੱਠੀ ਕਰਦਾ ਇਹਨੇ ਤਾਂ ਤੈਨੂੰ ਆਪਣੀ ਆਤਮਾ ਨਾਲ ਹੀ ਵਾਂਝਾ ਕਰ ਦਿੱਤਾ ਤੂੰ ਤਾਂ ਸਵੈ ਪਰਪਕਾਰ ਵੀ ਨਹੀਂ ਕਰ ਸਕਿਆ ਇਸ ਵਾਸਤੇ ਤੂੰ ਇਹ ਤੋਂ ਵਾਂਝਾ ਰਹਿ ਜਾਏਗਾ ਜੋ ਤੇਰਾ ਅਸਲੀ ਕਾਰਜ ਸੀ ਉਸ ਕਾਰਜ ਤੋਂ ਤੂੰ ਵਾਂਝਾ ਰਹਿ ਜਾਏਗਾ ਇਹ ਜਿੰਨੀ ਤੂੰ ਮਾਇਆ ਇਕੱਤਰ ਕਰੇਗਾ ਇਹ ਮਾਇਆ ਦੇ ਅਭਿਮਾਨ ਵਿੱਚ ਤੂੰ ਰੋਜ਼ ਦਾ ਨਿਤਨੇਮ ਛੱਡ ਬੈਠੇਗਾ ਰੋਜ਼ ਦੀ ਸੰਗਤ ਛੱਡ ਬੈਠੇਗਾ ਜਿਹੜਾ ਤੂੰ ਪਰਪਕਾਰ ਕਰਨਾ ਸੀ ਉਹ ਤੋਂ ਵੀ ਤੂੰ ਵਾਂਝਾ ਰਹਿ ਜਾਏਗਾ ਇਸ ਵਾਸਤੇ ਅਖੀਰ ਨੂੰ ਤੂੰ ਇਕੱਤਰ ਕੀਤੀ ਮਾਇਆ ਤੋਂ ਵੀ ਵਾਂਝਾ ਹੀ ਰਹਿ ਜਾਏਗਾ ਇਹ ਤੇਰੇ ਨਾਲ ਨਹੀਂ ਜਾਵੇਗੀ ਭਾਈ ਜਦੋਂ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ ਤੂੰ ਉਸ ਪ੍ਰਭੂ ਨੇ ਜਿਹਨੇ ਤੈਨੂੰ ਇਹ ਮਨੁੱਖਾ ਦੇਹ ਬਖਸ਼ੀ ਨੌ ਰੈਵੀ ਦੇਹੀ ਬਖਸ਼ੀ ਸੁੰਦਰ ਸਰੀਰ ਬਖਸ਼ਿਆ ਫਿਰ ਤੈਨੂੰ ਗੁਰਸਿੱਖਾਂ ਦੇ ਘਰ ਦਾ ਹੀ ਜਨਮ ਦੇ ਦਿੱਤਾ ਤੇ ਫਿਰ ਵੀ ਤੂੰ ਉਹਦੇ ਪਰਪਕਾਰਾਂ ਨੂੰ ਸਮਝਿਆ ਨਾ ਉਸਦੇ ਉਪਦੇਸ਼ ਤੋਂ ਵੀ ਵਾਂਝਾ ਹੀ ਰਹਿ ਗਿਆ ਉਸਦੇ ਉਪਦੇਸ਼ ਨੂੰ ਕਮਾਇਆ ਨਹੀਂ ਉਸਦੇ ਦਿੱਤੇ ਹੁਕਮ ਮੁਤਾਬਕ ਉਸਦੇ ਦਿੱਤੇ ਉਪਦੇਸ਼ ਮੁਤਾਬਕ ਤੂੰ ਪ੍ਰਭੂ ਦੀ ਭਗਤੀ ਨਹੀਂ ਕੀਤੀ ਨਾਮ ਨਹੀਂ ਜਪਿਆ ਸੰਗਤ ਵਿੱਚ ਆ ਕੇ ਵੀ ਤੂੰ ਇਸ ਥਾਂ ਤੇ ਸਰੀਰ ਨੂੰ ਲਿਆਇਆ ਪਰ ਮਨ ਤੇਰਾ ਇਸ ਸੰਗਤ ਵਿੱਚ ਟਿਕਦਾ ਨਹੀਂ ਤੇ ਤੂੰ ਕਦੇ ਇਸ ਨੂੰ ਸੋਚਿਆ ਕਿ ਕਾਹਦੇ ਲਈ ਵੱਡੇ ਵੱਡੇ ਯਤਨ ਕਰਦਾ ਕਾਹਦੇ ਲਈ ਏਡੀਆਂ ਵੱਡੀਆਂ ਦਾਅਵੇ ਕਰਦਾ ਜਦੋਂ ਤੇਰਾ ਮਨ ਹਾਲੇ ਪਰਮਾਤਮਾ ਦੇ ਨਾਮ ਤੋਂ ਵੀ ਵਾਂਝਾ ਹੈ ਪ੍ਰਭੂ ਦੇ ਸਿਮਰ ਤੋਂ ਵੀ ਵਾਂਝਾ ਹੈ ਹਜ਼ੂਰ ਫਰਮਾਉਂਦੇ ਵੇਖੀ ਕਿਤੇ ਭਾਈ ਇਹ ਸਾਰੀ ਜ਼ਿੰਦਗੀ ਪਰਮਾਤਮਾ ਦੇ ਸਿਮਰ ਤੋਂ ਵਾਂਝਾ ਹੀ ਨਾ ਰਹਿ ਜਾਏ ਆਓ ਸਾਰੀ ਸਾਧ ਸੰਗਤ ਇੱਕ ਵਾਰੀ ਰਲ ਕੇ ਸਾਰੀ ਸੰਗਤ ਗੱਜ ਕੇ ਆਪਾਂ ਨਾਮ ਜਪਣਾ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਸਜਦਾ ਕਰਦਿਆਂ ਹੋਇਆ ਜਿਹਨਾਂ ਗੁਰੂ ਕੇ ਸਿੱਖਾਂ ਨੇ ਅੱਜ ਦੇ ਦਿਹਾੜੇ ਅਨੰਦਪੁਰ ਸਾਹਿਬ ਛੱਡਣ ਵੇਲੇ ਬਹੁਤ ਸਾਰੇ ਗੁਰੂ ਤੇ ਸਿੱਖ ਸਰਸਾ ਦੀ ਭੇਟਾਂ ਚੜ ਗਏ ਬਹੁਤ ਸਾਰੇ ਗੁਰੂ ਤੇ ਸਿੱਖ ਰਸਤੇ ਨੂੰ ਪਾਰ ਨਹੀਂ ਕਰ ਸਕੇ ਨਹੀਂ ਲੱਭ ਸਕੇ ਉਹ ਅੱਜ ਦੇ ਦਿਹਾੜੇ ਕੁਰਬਾਨੀਆਂ ਕਰ ਗਏ ਹਾਲਾਂਕਿ ਪਰਿਵਾਰ ਵਿਛੋੜੇ ਤੋਂ ਸਤਿਗੁਰੂ ਦਾ ਪਰਿਵਾਰ ਵੀ ਤਿੰਨ ਥਾਵਾਂ ਤੇ ਹੋ ਗਿਆ ਤਿੰਨ ਥਾਵਾਂ ਤੇ ਤਾਂ ਹੀ ਉਹਦੇ ਨਾਲ ਪਰਿਵਾਰ ਵਿਛੋੜਾ ਨਾ ਇੱਕ ਪਾਸੇ ਮਾਤਾ ਗੁਜਰ ਕੌਰ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਇਹ ਇੱਕ ਪਾਸੇ ਨੇ। ਜਿਹੜਾ ਗੁਰੂ ਘਰ ਦਾ ਰਸੋਈਆ ਗੰਦਾ ਰਾਮ, ਜਿਹਨੂੰ ਗੰਢੂ ਵੀ ਕਹਿ ਦਿੰਦੇ ਆ, ਇਹ ਮਾਤਾ ਜੀ ਨੂੰ ਲੈ ਗਿਆ। ਮਾਤਾ ਜੀ ਨੂੰ ਨਾਲ ਲਿਜਾ ਕੇ ਲਾਲਚ ਵੱਸ ਪੈ ਕੇ ਮਰਿੰਡੇ ਥਾਣੇ ਦੇ ਵਿੱਚ ਗ੍ਰਿਫਤਾਰ ਵੀ ਕਰਾ ਦਿੱਤਾ ਸੀ। ਦੂਸਰੇ ਪਾਸੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਮਾਤਾ ਸੁੰਦਰ ਕੌਰ ਨੂੰ ਨਾਲ ਲੈ ਕੇ, ਦਿੱਲੀ ਨਿਵਾਸੀ ਗੁਰੂ ਸਿੱਖਾਂ ਨੂੰ ਨਾਲ ਲੈ ਕੇ ਉਹ ਦਿੱਲੀ ਵਾਲੇ ਪਾਸੇ ਨੂੰ ਨਿਕਲ ਗਏ ਤੇ ਆਪ ਸਤਿਗੁਰੂ ਪਾਤਸ਼ਾਹ ਜੀ ਪੰਜਾਂ ਪਿਆਰਿਆਂ ਸਮੇਤ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਸਮੇਤ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਪਹੁੰਚੇ ਨੇ। ਸੋ ਉਹਨਾਂ ਸਾਰੇ ਗੁਰੂ ਸਿੱਖਾਂ ਦੀ ਮਹਾਨ ਕੁਰਬਾਨੀ ਨੂੰ ਮੁੱਖ ਰੱਖਦੇ ਆ ਤੇ ਅੱਜ ਜੋ ਗੁਰੂ ਕੇ ਸਿੱਖ ਬਲਕਿ ਸਾਰੇ ਭਾਰਤ ਭਰ ਦੇ ਕਿਸਾਨ ਮਜ਼ਦੂਰ ਸੜਕਾਂ 'ਤੇ ਬੈਠੇ ਨੇ, ਉਹਨਾਂ ਦੇ ਸਾਰ ਸੰਕਲਪ ਦੀ ਕਾਮਯਾਬੀ ਦੀ ਫਤਿਹਯਾਬੀ ਵਾਸਤੇ ਗੁਰੂ ਕੇ ਸਿੱਖ ਆਪਾਂ ਕੀ ਕਰ ਸਕਦੇ ਹਾਂ ਭਾਈ? ਬਥੇਰੀਆਂ ਸੰਗਤਾਂ ਸਹਿਯੋਗ ਦਿੰਦੀਆਂ ਨੇ, ਬੇਅੰਤ ਸੰਗਤਾਂ ਦਾ ਸਹਿਯੋਗ ਹੈ, ਗੁਰੂ ਸਾਹਿਬ ਆਪ ਵਰਤ ਰਹੇ ਨੇ। ਸਾਧ ਸੰਗਤ ਜੀ, ਗੁਰੂ ਕੇ ਸਿੱਖਾਂ ਵਿੱਚ ਗੁਰੂ ਵਰਤਦਾ, ਗੁਰੂ ਸਾਹਿਬ ਆਪ ਵਰਤ ਰਹੇ ਨੇ, ਪਰ ਆਪਣਾ ਵੀ ਫਰਜ਼ ਬਣਦਾ। ਜਿਹੜਾ ਕੋਈ ਉੱਥੇ ਨਹੀਂ ਜਾ ਸਕਦਾ, ਜਿਹੜਾ ਨਹੀਂ ਪਹੁੰਚ ਸਕਦਾ, ਉਹ ਹਰ ਤਰੀਕੇ ਨਾਲ ਇੱਥੇ ਬੈਠਾ ਵੀ ਉਹਨਾਂ ਦੀ ਸਹਾਇਤਾ ਵਿੱਚ ਉੱਦਮ ਕਰ ਸਕਦਾ, ਉਪਰਾਲਾ ਕਰ ਸਕਦਾ। ਅਰਦਾਸ ਕਰਿਆ ਕਰੋ, ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਿਓ, ਫਤਿਹ ਬਖਸ਼ਿਓ, ਤੇ ਉਹਨਾਂ ਦੀ ਫਤਿਹਯਾਬੀ ਵਾਸਤੇ ਸਾਰੇ ਗੱਜ ਕੇ ਆਪਾਂ ਜਾਪ ਕਰਨਾ, ਆਪਣਾ ਵੀ ਭਲਾ ਹੋਵੇਗਾ ਤੇ ਆਪਣਾ ਹਿੱਸਾ ਵੀ ਪਵੇਗਾ ਉਸ ਕਾਮਯਾਬੀ ਵਿੱਚ। ਸਾਰੀ ਸੰਗਤ ਗੱਜ ਕੇ ਜਾਪ ਕਰਿਓ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ,
ਗੱਜ ਕੇ ਬੋਲੋ ਭਾਈ,
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।
ਗੁਰੂ ਨਾਨਕ ਖਾਲਸਾ ਸਾਹਿਬ ਸਿੰਘ ਜੀ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ 20 ਰੁਪਏ ਦਾ ਲੰਗਰ ਚਲਾਇਆ ਸੀ ਨਾ, ਉਹ ਤੇ ਇੱਕ ਸੰਕਲਪ ਸੀ ਸਤਿਗੁਰੂ ਦਾ, ਇਹ ਤੇ ਪੱਕੀ FD ਕਰਾਤੀ ਆਪਣੇ ਨਾਂ ਤੇ, ਲੰਗਰ ਅਤੁੱਟ ਵਰਤਦੇ ਰਹਿਣੇ ਨੇ। ਅੱਜ ਸਰਕਾਰ ਸੋਚਦੀ ਹੈ ਵੀ ਇੰਨੀ ਸੰਗਤ ਨੂੰ ਲੰਗਰ ਕੌਣ ਛਕਾ ਰਿਹਾ, ਫੰਡਿੰਗ ਕੌਣ ਕਰ ਰਿਹਾ, ਪੈਸਾ ਕੌਣ ਭੇਜ ਰਿਹਾ। ਭਾਈ ਕਿਉਂ ਭੁੱਲਦੇ ਹੋ, ਇਹ ਤੇ ਧੰਨ ਗੁਰੂ ਨਾਨਕ ਸਾਹਿਬ ਭੇਜ ਰਹੇ ਨੇ। ਫਿਰ ਇਹ ਵੀ ਮੈਂ ਬੇਨਤੀ ਕਰਾਂ ਕਿ ਇੱਕ ਪਾਸੇ ਇਤਿਹਾਸ ਹੈ ਕਿ 8-8 ਮਹੀਨਿਆਂ ਦੇ ਭੁੱਖੇ ਗੁਰੂ ਕੇ ਸਿੱਖ, ਇੱਕ ਇੱਕ ਮੁੜ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰਨ ਵਾਲੇ ਗੁਰੂ ਕੇ ਸਿੱਖ, ਤਾਂ ਆਪਾਂ ਵਾਰ ਨੂੰ ਤਿਆਰ ਨੇ ਕਲਗੀਧਰ ਪਾਤਸ਼ਾਹ ਦੇ ਨਾਲ, ਉਸੇ ਗੁਰੂ ਦੇ ਸਿੱਖ। ਜੇ ਤੁਸੀਂ ਕਹੋ ਕਿ ਬਹੁਤ ਠੰਡ ਹੈ, ਦਿਨ ਤੇ ਅੱਧੀ ਸੀ ਨਾ, ਜਿਵੇਂ ਠੰਡ ਵਿੱਚ ਸਜੇ ਹੋਏ ਨੇ, ਪਰ ਦੂਜੇ ਪਾਸੇ ਗੁਰੂ ਨਾਨਕ ਨਾਮ ਲੀਲਾ ਗੁਰੂ ਕੇ ਸਿੱਖ ਲੰਗਰ ਤੇ ਤਾਜ਼ਾ ਦੇ ਰਹੇ ਨੇ। ਉਹਨਾਂ ਵਾਸਤੇ ਪਾਣੀ, ਜਲ, ਦੁੱਧ ਆਦਿ ਪਹੁੰਚਦਾ ਕਰ ਰਹੇ ਨੇ ਨਾ, ਇਸ ਵਾਸਤੇ ਇਸ ਚੀਜ਼ ਦੀ ਲੋੜ ਨਹੀਂ ਕਿ ਇਹਨਾਂ ਵਾਸਤੇ ਉਪਰਾਲੇ ਕੌਣ ਕਰ ਰਿਹਾ। ਸਰਕਾਰ ਨੂੰ ਜ਼ਰੂਰਤ ਇਸ ਗੱਲ ਦੀ ਹੈ ਕਿ ਆਪਣੀ ਹਰ ਤਰ੍ਹਾਂ ਦੀ ਕਿਹਦੇ ਮੂਹਰੇ ਏਕੜ ਕਰ ਦਿਓ, ਆਪਣੀ ਪਬਲਿਕ ਦੇ ਮੂਹਰੇ ਏਕੜ ਕਰ ਦਿਓ। ਫਿਰ ਕੋਈ ਭਿਖਾਰੀ ਤੇ ਹੈ ਨਹੀਂ, ਕੋਈ ਮੰਗਤੇ ਨਹੀਂ ਜਿਹੜੇ ਇੱਥੇ ਬੈਠੇ ਆ, ਉਹ ਤੇ ਆਪਣਾ ਹੱਕ ਲੈਣ ਲਈ ਬੈਠੇ ਨੇ। ਇਸ ਵਾਸਤੇ ਬਿਨਾਂ ਦੇਰ ਕੀਤਿਆਂ ਹਿੰਦੁਸਤਾਨ ਦੀ ਭਾਰਤ ਭਰ ਦੀ ਸ਼ਾਂਤੀ ਵਾਸਤੇ, ਅਮਨ ਵਾਸਤੇ, ਖੁਸ਼ਹਾਲੀ ਵਾਸਤੇ ਬਿਨਾਂ ਦੇਰ ਕੀਤਿਆਂ, ਇੱਕ ਪਾਸੇ ਅੰਨਦਾਤਾ ਕਹਿੰਦੇ ਹੋ, ਦੂਸਰੇ ਪਾਸੇ ਇੱਡੀ ਵੱਡੀ ਹੈਂਕੜ, ਉਹ ਛੱਡ ਕੇ ਉਹਨਾਂ ਭਾਈ ਮਜ਼ਦੂਰਾਂ ਦਾ, ਕਿਸਾਨਾਂ ਦਾ ਜੋ ਹੱਕ ਬਣਦਾ ਹੈ ਹੱਥ ਜੋੜ ਕੇ ਮੰਨ ਲੈਣਾ ਚਾਹੀਦਾ ਕਿ ਭਾਈ ਅਸੀਂ ਤੁਹਾਡੇ ਨਾਲ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਅੱਜ ਦੇਖੋ ਦਾਲ ਢੁਕਵਾਂ ਉਪਦੇਸ਼ ਬਖਸ਼ਦੇ ਨੇ, ਕੇਕੜ ਕਿਸ ਗੱਲ ਦੀ? ਮਹਾਰਾਜ ਕਹਿੰਦੇ ਭਾਈ ਜਿਹੜਾ ਪ੍ਰਭੂ ਤੋਂ ਵਿਸਾਰ ਦਿੰਦਾ ਹੈ ਉਹਦਾ ਤੂੰ ਯਤਨ ਕਰਦਾ। ਨਹੀਂ ਭਾਈ, ਜੇ ਪ੍ਰਭੂ ਨੂੰ ਭੁੱਲ ਗਿਆ ਤੇ ਸਮਝ ਤੇਰੀ ਜ਼ਿੰਦਗੀ ਵਿਅਰਥ ਚਲੀ ਜਾਵੇਗੀ।
ਮਨ
ਰੰਜੀਆ, ਮਨ ਦੇ ਵਿੱਚ ਪ੍ਰਸੰਨਤਾ ਹੋਵੇਗੀ, ਰੰਜੀਆ ਉੱਦਾਂ ਹੁੰਦਾ ਰੰਜਿਸ਼, ਜੇ ਕੋਈ ਹਰਖ ਕਹਿੰਦੇ ਨਾ ਹਰਖ, ਹਰਖ ਹੁੰਦਾ ਗੁੱਸਾ, ਤੇ ਛੇ ਸੰਸਕ੍ਰਿਤੀ ਵਿੱਚ ਜੇ ਹਰਖ ਕਵਾਂਗੇ ਤਾਂ ਖੁਸ਼ੀ। ਇੱਥੇ ਰੰਜੀਆਂ ਦਾ ਅਰਥ ਹੈ ਪ੍ਰਸੰਨਤਾ। ਕਹਿੰਦੇ ਭਾਈ ਜਿੰਨੀ ਮਰਜ਼ੀ ਮਾਇਆ ਕੱਤਰ ਕਰ ਲਈ, ਛਲ ਕਰ ਲਈ, ਧੋਖੇ ਕਰ ਲਈ, ਕਪਟ ਕਰ ਲਈ, ਤੇ ਮਨ ਦੀ ਪ੍ਰਸੰਨਤਾ ਨਹੀਂ ਹੋਵੇਗੀ।
ਭਾਈ
ਕਹਿੰਦੇ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਤੂੰ ਅਣ ਥਾਵਾਂ ਤੇ ਹੋਰਨਾਂ ਥਾਵਾਂ ਤੇ ਲੱਗ ਗਿਆ, ਦੇਵੀ ਦੇਵਤਿਆਂ ਵੱਲ ਤੁਰ ਗਿਆ, ਤੂੰ ਮੜੀਆਂ ਮਠਾਂ ਵੱਲ ਤੁਰ ਗਿਆ, ਗੁਰੂ ਤੇ ਸਿੱਖਾ ਤੈਨੂੰ ਤਾਂ ਉਪਦੇਸ਼ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਤਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ
ਗਾਓ।
ਭਾਈ ਨਰਕ ਤੋਂ ਬਚ ਨਹੀਂ ਸਕਦਾ ਜੇ ਪ੍ਰਭੂ ਨੂੰ ਛੱਡ ਕੇ ਤੂੰ ਹੋਰ ਮੰਤਰਾਂ ਵਿੱਚ ਲੱਗ ਗਿਆ। ਤੈਨੂੰ ਤਾਂ ਆਪਾਂ ਹੁਣੇ ਪੜ੍ਹਿਆ, ਵਾਹਿਗੁਰੂ ਮੰਤਰ ਦਿੱਤਾ ਸਾਨੂੰ ਪੰਜਾਂ ਪਿਆਰਿਆਂ ਨੇ, ਤੈਨੂੰ ਮੂਲ ਮੰਤਰ ਦਿੱਤਾ, ਤੂੰ ਉਹਨੂੰ ਛੱਡ ਕੇ ਹੋਰ ਪਾਸੇ ਤੁਰ ਗਿਆ ਤੇ ਫਿਰ ਨਰਕ ਜਾ ਕੇ ਸਮਾਵੇਂਗਾ, ਹੋਰ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਬਚੇਗੀ।
ਕਿਰਪਾਲ ਦਿਆਲ,
ਸਤਿਗੁਰੂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰੀਏ। ਸਤਿਗੁਰੂ ਜੀ ਤਰੀਕਾ ਦੱਸਦੇ ਨੇ, ਸਤਿਗੁਰੂ ਜੀ ਇਸ ਤੇ ਭੁੱਲਣਹਾਰ ਹਾਂ, ਲਿਖਿਆ ਕਿਤੇ ਛੁੱਟੀ ਹੈ, ਖਿਲ ਖਿਲ ਭੁੱਲਣਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਰਹਿਮਤ ਕਰੋ ਜੀ।
ਨਾਨਕ ਭਉ ਭੰਜੀਆ,
ਸੱਚੇ ਪਾਤਸ਼ਾਹ ਜੀ ਸਾਡਾ ਜਨਮ ਮਰਨ ਦਾ ਭਉ, ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਪ੍ਰਕਾਰ ਦਾ ਭਉ ਸਾਡਾ ਖਤਮ ਕਰ ਦਿਓ, ਤੋੜ ਦਿਓ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ, ਧੰਨ ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੂਰੇ ਦੁਨੀਆਂ ਦੀ ਰਾਜ ਸ਼ਕਤੀ ਨੂੰ ਦਰਸਾਉਂਦਿਆਂ ਹੋਇਆ, ਮਾਇਆ ਦੇ ਜਲਵਿਆਂ ਨੂੰ ਦਿਖਾਉਂਦਿਆਂ ਹੋਇਆ, ਅਖੀਰ ਨੂੰ ਕਿਹਾ ਕਿ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਬਣਦੀ ਹੈ ਕਿ ਅਸੀਂ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਜਨਮ ਮਰਨ ਦਾ ਗੇੜ ਖਤਮ ਹੋ ਜਾਵੇ, ਸਾਨੂੰ ਆਪਣੇ ਚਰਨਾਂ ਨਾਲ ਜੋੜੋ, ਭੁੱਲਾਂ ਚੁੱਕਾਂ ਦੀ ਖੇਮ ਬਖਸ਼ਿਸ਼ ਕਰਨੇ ਜੀ। ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ ਹਨ, ਗੁਰੂ ਕਾ ਉਪਦੇਸ਼ ਫਿਰ ਦੇ ਵਿੱਚ ਸੌਣਾ ਭੁੱਲਾਂ ਦਾਸ ਦੀਆਂ ਸੋ ਮਾਫ ਕਰ ਦੇਣੀਆਂ ਜੀ।
ਛੋੜਿਆ ਨਾ ਲੱਗ ਨਰਕ ਸਮੰਜੀਆ।